दंडौत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी जस्सी नां दे पिंड दे लागे पहुंचे ने। एक बहुत वड्डा तालाब सी सतगुरां ने समेत घोड़े दे बगैर वस्त्रां नूं उतारिया ते बगैर शस्त्रां नूं उतारिया उस तालाब दे विच प्रवेश कीता। और आर वाले पासे तों अंदर वड़े ने पर आर वाले पासे दूजे जाके निकल गए ने। कौतक ए वापरिया कि सतगुरां दा सारा पोशाका चिट्टे रंग दे विच तब्दील हो गया घोड़े दा रंग भी तब्दील हो गया। ग्रंथाकार भाई संतोख सिंह जी ने लिखिया सी कि घोड़े दा रंग सी मुश्की भूरे दे नाल काला रंग जेकर मिलाया जावे रंग बनदा मुश्की ऐसा रंग सी घोड़े दा। ओ रंग मुश्की भी बदल गया चिट्टे दे विच तब्दील हो गया घोड़ा भी चिट्टे रंग दा हो गया। आम तौर दे उते मुश्की रंग दे बारे आपां कह देने हां रंग मुश्की ना खंग ते ना खुशकी ऐसा घोड़े दा रंग सी मुश्की पर घोड़े दा रंग भी बदल गया। सिंघां ने सतगुरां दे चरणां दे विच बेनती कीती सच्चे पातशाह जी की कौतक वरताया ते सतगुरु गोविंद सिंह जी ने वचन कीता कि भगवान रामचंद्र जी ने एक समय आण के इत्थे इशनान कीता सी उस वेले तों लै के ए तीर्थ अलोप ही रहा ते सतगुरु जी कहिंदे ने अज इस तरह करके मानो के मैं इस तीर्थ नूं प्रगट कर दिता है। सतगुरु गोविंद सिंह जी ने वचन कीता कि पुरबी वाले दिन दे उते एक विशेष समय दे उते असीं इहदे विच इशनान कीता है ता सारे दा सारा रंग बदल गया चिट्टे रंग दे विच ता ये सारा कुछ बदल गया। सो कल इथों तक करीब कथा पहुंच चुकी सी आज इथों अगे मैं प्रारंभ करदा। बग्गा सर तीरथ को नामो पावन अधिक स्पर्शे रामो। सतगुरु गोविंद सिंह सच्चे पातशाह जी ने वचन कीता इस करके इस तीर्थ दा नाम बग्गा सर असी रखदे हां पावन कीता सी बहुत ज्यादा भगवान राम ने क्योंकि भगवान रामचंद्र जी ने इहदे विच अपने चरण पाए सन इस करके ए बहुत पवित्र है। बग्गा सर इस तीर्थ दा नाम अजकल भी मशहूर है। इस तों अलावा कई कई इतिहासकारां ने श्वेत सर भी तीर्थ दा नाम बयान कीता है। बग्गे दा भाव हुंदा चिट्टा इसे तरीके दे नाल जिहड़ा श्वेत शब्द है उहदा भाव भी चिट्टा हुंदा है। इस तरह बग्गा सर ते श्वेत सर दोवां नावां दे नाल इस जगह नूं जाणिया जांदा है। ਇਹ ਠੀਕ ਹੈ ਕਿ ਉਥੇ ਸਤਸੰਗ ਕੀਰਤਨ ਥਾਪ ਦਿੱਤਾ ਹੈ। ਹੁਣ ਤੱਕ ਗੁਰਦੁਆਰਾ ਹੈ, ਸਰਵੀ ਹੈ, ਬਠਿੰਡੇ ਦੇ ਇਲਾਕੇ ਦੇ ਵਿੱਚ ਇਹ ਜਗ੍ਹਾ ਹੈ ਜਿੱਥੇ ਕਿ ਸਵੇਤ ਸਰ ਤੀਰਥ ਹੈ, ਜਿਹਨੂੰ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ। ਸੁਣ ਕੇ ਸਿੱਖ ਤਵ ਸਰ ਬਨਾਏ, ਸ੍ਰੀ ਗੁਰ ਤਿੰਨ ਸੋ ਬਹੁਰ ਜਨਾਏ। ਜਦੋਂ ਐਸਾ ਕੌਤਕ ਦੇਖਿਆ ਕਿ ਬੜਾ ਕਰਾਮਾਤੀ ਤੀਰਥ ਹੈ, ਇਹਦੇ ਵਿੱਚ ਨਹਾਉਣ ਦੇ ਨਾਲ ਤੇ ਲਿਬਾਸਾਂ ਦੇ ਰੰਗ ਬਦਲ ਜਾਂਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਸਾਰੇ ਦੇ ਸਾਰੇ ਸਿੰਘ ਵੀ ਉਸ ਤਲਾਬ ਦੇ ਵਿੱਚ ਵੜ ਗਏ, ਨਹਾਉਣ ਲੱਗੇ ਕਿ ਦੇਖੀਏ ਸਾਡੇ ਵੀ ਜਿਹੜੇ ਕੱਪੜੇ ਨੇ ਉਹ ਚਿੱਟੇ ਰੰਗ ਦੇ ਵਿੱਚ ਤਬਦੀਲ ਹੁੰਦੇ ਨੇ ਜਾਂ ਨਹੀਂ ਹੁੰਦੇ। ਜਦੋਂ ਸਿੰਘ ਨਹਾਉਣ ਲੱਗੇ, ਸ੍ਰੀ ਗੁਰ ਤਿੰਨ ਸੋ ਬਹੁਰ ਜਨਾਏ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਸਿੰਘਾਂ ਨੂੰ ਸਮਝਾਇਆ। ਪੁਰਬੀ ਸਮਾਂ ਗਾਇਓ ਟਾਰੇ ਅਬੈ, ਨਹੀਂ ਮਹਾਤਮ ਪ੍ਰਾਪਤ ਸਬੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਪੁਰਬੀ ਦਾ ਸਮਾਂ ਸੀ ਉਹ ਟਲ ਗਿਆ ਹੈ, ਉਹ ਲੰਘ ਗਿਆ ਹੈ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਮਹਾਤਮ ਮੈਨੂੰ ਮਿਲਿਆ ਉਹ ਤੁਹਾਨੂੰ ਨਹੀਂ ਮਿਲ ਸਕਦਾ, ਕਿਉਂਕਿ ਸਮਾਂ ਲੰਘ ਚੁੱਕਾ ਹੈ। ਭਾਵੇਂ ਕਿ ਕੋਈ ਵੀ ਤੀਰਥ ਪਵਿੱਤਰ ਹੋਵੇ, ਕਿਸੇ ਵੀ ਦਿਨ ਉਥੇ ਇਸ਼ਨਾਨ ਕਰਨਾ ਲਾਭਦਾਇਕ ਹੈ, ਪਰ ਆਮ ਤੌਰ ਦੇ ਉੱਤੇ ਜਿਹੜੇ ਵਿਸ਼ੇਸ਼ ਦਿਨ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਪੁਰਬ ਕਹਿੰਦੇ ਆ, ਦਿਨ ਤਿਉਹਾਰ ਕਹਿੰਦੇ ਆ, ਉਹਨਾਂ ਪੁਰਬਾਂ ਦੇ ਉੱਤੇ ਇਸ਼ਨਾਨ ਕਰਨਾ ਜ਼ਿਆਦਾ ਪੁੰਨਦਾਇਕ ਸਮਝਿਆ ਜਾਂਦਾ ਹੈ। ਇਸ ਕਰਕੇ ਕੋਈ ਮੱਸਿਆ ਨੂੰ ਇਸ਼ਨਾਨ ਕਰਦਾ ਹੈ, ਕੋਈ ਪੁੰਨਿਆਂ ਨੂੰ ਕਰਦਾ ਹੈ, ਕੋਈ ਦਿਨ ਤਿਉਹਾਰ ਵਿਸ਼ੇਸ਼ ਹੋਵੇ ਤੇ ਤੀਰਥਾਂ ਦੇ ਉੱਤੇ ਸਰੋਵਰਾਂ ਦੇ ਵਿੱਚ ਇਸ਼ਨਾਨ ਕੀਤਾ ਜਾਂਦਾ, ਉਹਨੂੰ ਆਖਿਆ ਜਾਂਦਾ ਪੁਰਬੀ ਦਾ ਦਿਨ। ਇੱਕ ਤੇ ਪੁਰਬੀ ਦਾ ਦਿਨ ਸੀ ਤੇ ਦੂਜਾ ਉਸ ਦਿਨ ਦੇ ਵਿੱਚ ਵੀ ਕੋਈ ਸਮਾਂ ਹੁੰਦਾ ਹੈ, ਕੋਈ ਨਿਯਤ ਸਮਾਂ, ਜਿਸ ਸਮੇਂ ਦੇ ਅਨੁਸਾਰ ਨਹਾਉਣ ਦੇ ਨਾਲ ਬਹੁਤਾ ਫਲ ਮਿਲਦਾ ਹੈ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਜਿਹੜੇ ਸਮੇਂ ਦੇ ਵਿੱਚ ਮੈਂ ਸਰੋਵਰ ਦੇ ਵਿੱਚ ਪ੍ਰਵੇਸ਼ ਕੀਤਾ ਉਹ ਇੱਕ ਸਮਾਂ ਸੀ ਤੇ ਉਹ ਵੱਡਾ ਮਹਾਤਮ ਮੈਨੂੰ ਐਸਾ ਮਿਲਿਆ ਕਿ ਮੇਰੇ ਕੱਪੜੇ ਚਿੱਟੇ ਰੰਗ ਦੇ ਵਿੱਚ ਤਬਦੀਲ ਹੋ ਗਏ, ਮੇਰਾ ਘੋੜਾ ਵੀ ਚਿੱਟੇ ਰੰਗ ਦਾ ਬਣ ਗਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਵੀ ਇਸ ਕਰਕੇ ਨਹਾਰੇ ਹੋ ਕਿ ਤੁਹਾਨੂੰ ਵੱਡੇ ਮਹਾਤਮ ਦੀ ਪ੍ਰਾਪਤੀ ਹੋਵੇਗੀ, ਪਰ ਸਤਿਗੁਰੂ ਜੀ ਕਹਿੰਦੇ ਨੇ ਪੁਰਬੀ ਸਮਾਂ ਗਯੋ ਟਰਬ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਉਹ ਜਿਹੜਾ ਸਮਾਂ ਸੀ ਨਾ ਉਹ ਲੰਘ ਚੁੱਕਾ ਹੈ, ਨਈ ਮਹਾਤਮ ਪ੍ਰਾਪਤ ਸਭਾ, ਇਸ ਕਰਕੇ ਵੱਡੇ ਮਹਾਤਮ ਦੀ ਪ੍ਰਾਪਤੀ ਨਹੀਂ ਹੋਵੇਗੀ। ਆਮ ਤੌਰ ਦੇ ਉੱਤੇ ਆਖਿਆ ਜਾਂਦਾ ਹੈ ਕਿ ਮਨੁੱਖ ਅੱਠਾਂ ਪੈਰਾਂ ਦੇ ਵਿੱਚ ਕੋਈ ਇੱਕ ਗੱਲ ਕਰਦਾ ਹੈ ਤੇ ਉਹ ਸਫਲ ਹੋ ਜਾਂਦੀ ਹੈ, ਉਹਦਾ ਆਖਿਆ ਹੋਇਆ ਬਚਨ ਪੂਰਾ ਹੋ ਜਾਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਵੀ ਐਸਾ ਜ਼ਿਕਰ ਆਉਂਦਾ ਹੈ, ਇੱਕ ਸਮਾਂ ਅੱਠਾਂ ਪੈਰਾਂ ਦੇ ਵਿੱਚ ਐਸਾ ਆਉਂਦਾ ਹੈ ਕਿ ਉਸ ਸਮੇਂ ਆਖੀ ਹੋਈ ਗੱਲ ਪੂਰੀ ਹੋ ਜਾਂਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਮਾਣ ਵੀ ਦਿੰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿਸੇ ਆਦਮੀ ਨੂੰ ਪਤਾ ਲੱਗਾ ਕਿ ਅੱਠਾਂ ਪੈਰਾਂ ਦੇ ਵਿੱਚ ਕੋਈ ਐਸਾ ਸਮਾਂ ਆਉਂਦਾ ਹੈ, ਐਸੀ ਘੜੀ ਆਉਂਦੀ ਹੈ, ਐਸਾ ਪਲ ਆਉਂਦਾ ਹੈ ਤੇ ਉਸ ਵੇਲੇ ਜਿਹੜੀ ਗੱਲ ਆਖੀ ਜਾਵੇ ਉਹ ਪੂਰੀ ਹੋ ਜਾਂਦੀ ਹੈ। ਤੇ ਜਿਨ੍ਹੇ ਸੁਣਿਆ ਸੀ ਉਹ ਹਮਾਤੜ ਆਦਮੀ ਸੀ, ਜੱਟ ਸੀ। ਜੱਟ ਨੇ ਸੁਣਿਆ ਕਿ ਪੂਰੀ ਹੋ ਜਾਂਦੀ ਹੈ ਗੱਲ, ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਉਹਨੇ ਸੁਹਾਗਾ ਚੁੱਕ ਲਿਆ। ਸੁਹਾਗਾ ਤੁਹਾਨੂੰ ਆਮ ਤੌਰ ਤੇ ਪਤਾ ਲੱਕੜ ਦਾ ਹੁੰਦਾ ਹੈ, ਕਿੰਨਾ ਭਾਰਾ ਵੀ ਹੁੰਦਾ ਹੈ। ਜੱਟ ਨੇ ਮੋਢਿਆਂ ਤੇ ਚੁੱਕ ਲਿਆ ਤੇ ਕਹਿਣ ਲੱਗਾ ਹੋ ਜਾ ਸੋਹਣਾ, ਹੋ ਜਾ ਸੋਹਣਾ, ਕਿਉਂਕਿ ਉਹਨੂੰ ਇਸ ਤਰ੍ਹਾਂ ਦੀ ਜਾਣਕਾਰੀ ਮਿਲੀ ਸੀ ਕਿ ਜੇਕਰ ਆਖਦਾ ਰਵਾਂਗਾ ਆਖਰਕਾਰ ਕੋਈ ਤੇ ਘੜੀ ਐਸੀ ਆਵੇਗੀ ਕਿ ਜਦੋਂ ਮੇਰੀ ਗੱਲ ਪੂਰੀ ਹੋਵੇਗੀ। ਇਸ ਕਰਕੇ ਲਗਾਤਾਰ ਉਹ ਕਹਿੰਦਾ ਰਿਹਾ ਹੋ ਜਾ ਸੋਹਣਾ, ਹੋ ਜਾ ਸੋਹਣਾ, ਹੋ ਜਾ ਸੋਹਣਾ, ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਆਖਰਕਾਰ ਥੱਕ ਗਿਆ, ਹਾਰ ਗਿਆ, ਹੰਭ ਗਿਆ। ਉਹ ਘੜੀ ਅਜੇ ਲਾਗੇ ਆ ਹੀ ਰਹੀ ਸੀ ਕਿ ਥੱਕ ਕੇ, ਹਾਰ ਕੇ, ਹੰਭ ਕੇ, ਖਿੱਜ ਕੇ ਜੱਟ ਕਹਿੰਦਾ ਲੋਹਾ ਤੇ ਹੋ ਜਾ, ਲੋਹਾ ਹੋ ਗਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਣ ਦਿੱਤਾ ਸੀ ਕਿ ਦੇਖੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਣ ਵਾਲੇ ਨੇ, ਆਪਣੇ ਸਿਦਕ ਨੂੰ ਨਾ ਡਲਾਓ, ਭਾਵ ਕਿ ਉਸ ਜੱਟ ਵਾਂਗੂ ਨਾ ਕਰਿਓ, ਇੰਨੀ ਉਮਰਾਂ ਲੰਘਾ ਦਿੱਤੀ ਹੈ, ਸਤਿਗੁਰਾਂ ਨੂੰ ਯਾਦ ਕਰਦਿਆਂ ਕਰਦਿਆਂ ਤੇ ਕਿਤੇ ਅਸ਼ਰਧਕ ਨਾ ਹੋ ਜਾਇਓ, ਕਿਤੇ ਇਹ ਨਾ ਸੋਚਿਓ ਕਿ ਜੇ ਇੰਨਾ ਚਿਰ ਨਹੀਂ ਆਏ ਤੇ ਫਿਰ ਵੀ ਨਹੀਂ ਆਉਣਾ, ਭਾਵ ਕਿ ਸੋਹਣਾ ਤੇ ਹੋ ਜਾਣਾ ਸੀ ਸੁਹਾਗੇ ਨੇ, ਪਰ ਉਹਨੇ ਸਿਦਕ ਛੱਡ ਦਿੱਤਾ, ਖਿੱਚ ਗਿਆ, ਕਹਿ ਦਿੱਤਾ ਲੋਹਾ ਹੋ ਜਾ ਤੇ ਲੋਹਾ ਹੋ ਗਿਆ ਸੋਨੇ ਦੀ ਜਗ੍ਹਾ ਦੇ ਉੱਤੇ। ਬਚਨ ਤੇ ਪੂਰਾ ਹੋ ਗਿਆ ਪਰ ਮਹਾਤਮ ਕੁਝ ਮਿਲ ਨਾ ਸਕਿਆ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਸਮਾਂ ਹੁੰਦਾ ਹੈ, ਉਹ ਸਮੇਂ ਦੇ ਵਿੱਚ ਤੀਰਥ ਬਹੁਤ ਵੱਡਾ ਮਹਾਤਮ ਦਿੰਦਾ ਹੈ, ਜੋ ਸਮਾਂ ਲੰਘ ਚੁੱਕਾ ਹੈ। ਇਸ ਕਰਕੇ ਤੀਰਥ ਦਾ ਮਹਾਤਮ ਤੁਹਾਨੂੰ ਨਹਾਉਣ ਦਾ ਜ਼ਰੂਰ ਮਿਲੇਗਾ, ਪਰ ਉਨਾ ਮਹਾਤਮ ਨਹੀਂ ਮਿਲੇਗਾ ਜਿਹੜਾ ਤੁਸੀਂ ਦੇਖਿਆ ਹੈ ਕਿ ਕੱਪੜੇ ਚਿੱਟੇ ਹੋ ਗਏ ਨੇ, ਘੋੜੇ ਦਾ ਰੰਗ ਚਿੱਟਾ ਹੋ ਗਿਆ। ਚੱਲ ਕਰ ਪੁਨ ਡੇਰੇ ਮੇ ਆਏ, ਖਾਰੇ ਹੋਏ ਸਭ ਸਭਨ ਸੁਣਾਏ। ਉਥੋਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਡੇਰੇ ਤੇ ਪਹੁੰਚੇ ਨੇ, ਜਿੱਥੇ ਆਣ ਕੇ ਡੇਰਾ ਲਾਇਆ ਸੀ। ਖਾਰੇ ਹੋਏ ਸਭ ਸਭਨ ਸੁਣਾਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸਾਰਿਆਂ ਨੂੰ ਸੁਣਾ ਕੇ ਇੱਕ ਬਚਨ ਕੀਤਾ। ਜਸੀ ਆਏ ਚਲੇ ਗੁੜ ਖਾਏ ਚਲੇ, ਜਸੀ ਆਏ ਚਲੇ ਗੁੜ ਖਾਏ ਚਲੇ। ਸਤਿਗੁਰਾਂ ਨੇ ਇਹ ਬਚਨ ਕੀਤਾ, ਜਸੀ ਆਏ ਚਲੇ ਗੁੜ ਖਾਏ ਚਲੇ, ਜਸੀ ਆਏ ਚਲੇ ਗੁੜ ਖਾਏ ਚਲੇ। ਦੋਏ ਤ੍ਰੈ ਬਾਰੀ ਕਹੇ ਉਹ ਸੁਣਾਈ, ਤੂਸ਼ਣ ਰਹੇ ਸਕਲ ਬਿਸਮਾਈ। ਕਵੀ ਜੀ ਲਿਖਦੇ ਨੇ ਕਿ ਦੋ ਤਿੰਨ ਵਾਰ ਸਤਿਗੁਰਾਂ ਨੇ ਇਹਨਾਂ ਬਚਨਾਂ ਨੂੰ ਹੀ ਦੁਹਰਾਇਆ, ਸਾਰਿਆਂ ਨੂੰ ਸੁਣਾਇਆ, ਪਰ ਕਿਸੇ ਨੂੰ ਇਸ ਗੱਲ ਦੀ ਕੋਈ ਸਮਝ ਨਾ ਲੱਗੀ। ਚੁੱਪ ਨੂੰ ਧਾਰਨ ਕਰਕੇ ਹੈਰਾਨਗੀ ਦੀ ਦਸ਼ਾ ਦੇ ਵਿੱਚ ਸਾਰੇ ਖਲੋਤੇ ਰਹੇ। ਬੀਤ ਗਈ ਜਬ ਘਟਕਾ ਚਾਰੀ, ਉਤਰੀ ਥਿਰੀ ਸੈਣ ਤਬ ਸਾਰੀ। ਸਾਰੀ ਦੀ ਸਾਰੀ ਜਦੋਂ ਸੈਣਾ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋ ਗਈ। ਬੀਤ ਗਈ ਜਬ ਘਟਕਾ ਚਾਰੀ, ਜਦੋਂ ਕਿ ਰਾਤ ਚਾਰ ਘੜੀਆਂ ਬਤੀਤ ਹੋ ਗਈ ਸੀ। ਏਕ ਲੁਬਾਣਾ ਤਹ ਚੱਲ ਆਇਓ, ਬੈਲਣ ਬ੍ਰਿੰਦ ਸੰਗ ਮੈਂ ਲਿਆਇਓ। ਇੰਨੇ ਚਿਰ ਨੂੰ ਇੱਕ ਲੁਬਾਣਾ ਚੱਲ ਕੇ ਉੱਥੇ ਪਹੁੰਚ ਗਿਆ ਹੈ। ਬੈਲਣ ਬ੍ਰਿੰਦ ਸੰਗ ਮੈਂ ਲਿਆਇਓ, ਜਿਹੜਾ ਕਿ ਬਹੁਤੇ ਜ਼ਿਆਦੇ ਬੈਲ ਆਪਣੇ ਨਾਲ ਲੈ ਕੇ ਆਇਆ ਸੀ, ਤੇ ਗੱਡੇ ਵੀ ਉਸਨੇ ਜੋੜੇ ਹੋਏ ਸਨ। ਕਰਤ ਫਿਰਤ ਗੁੜ ਕੋ ਵਾਪਾਰਾ, ਉਤਰੇ ਗੁਰੂ ਸੁਣਤ ਮੁਦ ਤਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਪਣੇ ਗੱਡਿਆਂ ਦੇ ਵਿੱਚ ਉਹਨੇ ਗੁੜ ਲੰਦਿਆ ਹੋਇਆ ਸੀ, ਗੁੜ ਦਾ ਵਪਾਰ ਕਰ ਰਿਹਾ ਸੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਡੇਰੇ ਲਾਉਣ ਦਾ ਉਸ ਨੂੰ ਪਤਾ ਲੱਗਾ। ਉਸ ਨੇ ਬਹੁਤ ਜ਼ਿਆਦਾ ਖੁਸ਼ੀ ਨੂੰ ਧਾਰਨ ਕੀਤਾ।
ਪੱਕਾ ਤੀਸ ਮਣਾ ਗੁੜ ਲਿਆਏ, ਸ੍ਰੀ ਗੁਰ ਆਗੇ ਪੇਟ ਚੜਾਏ।
ਉਸ ਵਪਾਰੀ ਨੇ, ਉਸ ਲਵਾਣੇ ਨੇ 30 ਮਣ ਪੱਕਾ ਗੁੜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖਿਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ।
ਕਰ ਬੰਧਨ ਕੋ ਦਰਸ਼ਨ ਪਾਇਓ, ਹਿਰਦੈ ਆਨੰਦ ਜਨਮ ਸਫਲਾਇਓ।
ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ, ਦਰਸ਼ਨ ਕੀਤਾ, ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਆਨੰਦ ਪੈਦਾ ਹੋਇਆ। ਉਹਨੇ ਸਮਝਿਆ ਕਿ ਮੇਰਾ ਤੇ ਸਾਰੇ ਦਾ ਸਾਰਾ ਮਨੁੱਖਾ ਜਨਮ ਸਫਲ ਹੋ ਗਿਆ ਸਤਿਗੁਰਾਂ ਦਾ ਪਵਿੱਤਰ ਦਰਸ਼ਨ ਕਰਕੇ।
ਖੁਸ਼ੀ ਕਰੀ ਗੁਰ ਪੂਰੀ ਆਸਾ, ਅੰਤ ਸਮੇਂ ਕੋ ਦੇ ਪਰਵਾਸਾ।
ਦੂਜੀ ਤਰਫ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਬਹੁਤ ਜ਼ਿਆਦੀਆਂ ਖੁਸ਼ੀਆਂ ਦਿੱਤੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੀਆਂ ਸਾਰੀਆਂ ਆਸ਼ਾਵਾਂ ਨੂੰ ਪੂਰੀਆਂ ਕੀਤਾ, ਤੇ ਨਾਲ ਹੀ ਸਤਿਗੁਰਾਂ ਨੇ ਇੱਕ ਸੁੰਦਰ ਵਰਦਾਨ ਦਿੱਤਾ। ਕਹਿੰਦੇ ਨੇ ਅੰਤ ਸਮੇਂ ਕੋ ਦੇ ਪਰਵਾਸਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅੰਤ ਦੇ ਵੇਲੇ ਅਸੀਂ ਤੇਰੇ ਸਹਾਇਕ ਬਣਾਂਗੇ। ਇੱਕ ਬਹੁਤ ਵੱਡਾ ਸਤਿਗੁਰਾਂ ਦੇ ਵੱਲੋਂ ਇਹ ਵਰਦਾਨ ਮਿਲਿਆ ਉਸ ਨੂੰ, ਜਿੰਨੇ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀ ਗੁੜ ਦੀ ਭੇਟਾ ਰੱਖੀ ਤੇ ਸਤਿਗੁਰਾਂ ਦਾ ਦਰਸ਼ਨ ਕੀਤਾ।
ਨਿਕਟ ਗੁਰੂ ਕੇ ਕੀਨਸ ਡੇਰਾ, ਏਕ ਨਿਸਾ ਕੋ ਕੀਨ ਬਸੇਰਾ।
ਉਸ ਵਪਾਰੀ ਨੇ ਸਤਿਗੁਰਾਂ ਦੇ ਲਾਗੇ ਹੀ ਰਾਤ ਦੇ ਵੇਲੇ ਆਪਣਾ ਡੇਰਾ ਲਾਇਆ, ਰਾਤ ਨੂੰ ਇਸੇ ਤਰੀਕੇ ਦੇ ਨਾਲ ਬਤੀਤ ਕੀਤਾ ਗਿਆ।
ਤਿਸ ਦਿਨ ਰਸਤ ਨਹੀਂ ਬਰਤਾਈ, ਜਿੱਤ ਕੇ ਅਚੈ ਗੁੜ ਦੀਆ ਸਭ ਤਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸੇ ਵੀ ਸਿੱਖ ਸੇਵਕ ਨੂੰ ਕੋਈ ਰਸਤ ਨਹੀਂ ਵਰਤਾਈ, ਕੁਝ ਵੀ ਖਾਣ ਦੇ ਵਾਸਤੇ ਪ੍ਰਦਾਨ ਨਾ ਕੀਤਾ। ਜਿੱਤ ਕੇ ਅਚੈ ਗੁੜ ਦੀਆ ਸਭ ਤਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਲੰਗਰ ਨੀ ਤਿਆਰ ਕਰਨਾ, ਜਿੰਨਾ ਕਿਸੇ ਤੋਂ ਖਾਧਾ ਜਾਂਦਾ ਹੈ ਗੁੜ ਹੀ ਖਾਵੇ।
ਨਹੀਂ ਦੇਗ ਪੀ ਤਿਸ ਦਿਨ ਹੋਈ, ਗੁੜ ਕੋ ਖਾਏ ਰਹੇ ਸਭ ਕੋਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਿਲਕੁਲ ਵੀ ਉਸ ਦਿਨ ਲੰਗਰ ਤਿਆਰ ਨਾ ਕੀਤਾ ਗਿਆ। ਗੁੜ ਕੋ ਖਾਏ ਰਹੇ ਸਭ ਕੋਈ, ਭਾਵ ਕੇ ਜਿਹਨੂੰ ਭੁੱਖ ਲੱਗੇ ਉਹ ਗੁੜ ਹੀ ਖਾਂਦਾ ਹੈ, ਕਿਉਂਕਿ ਸਤਿਗੁਰਾਂ ਦਾ ਹੁਕਮ ਐਸਾ ਹੈ ਕਿ ਲੰਗਰ ਤਿਆਰ ਹੀ ਨਹੀਂ ਕਰਨਾ। ਅੱਜ ਜਿਹਨੂੰ ਵੀ ਭੁੱਖ ਲੱਗੇਗੀ ਉਹ ਗੁੜ ਹੀ ਖਾਵੇਗਾ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੇ ਗੁੜ ਹੀ ਛਕਿਆ।
ਸਕਲ ਤੁਰੰਗਣ ਦਈ ਨਿਹਾਰੀ, ਦੇਗ ਕਰੀ ਅਗਲੇ ਦਿਨ ਪਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਥੋਂ ਤੱਕ ਕਿ ਘੋੜਿਆਂ ਨੂੰ ਵੀ ਨਿਹਾਰੀ ਦੇ ਰੂਪ ਦੇ ਵਿੱਚ ਗੁੜ ਹੀ ਚਾਰਿਆ ਗਿਆ ਹੈ।
ਦੇਗ ਕਰੀ ਅਗਲੇ ਦਿਨ ਪਾਰੀ,
ਉਸ ਅਗਲੇ ਦਿਨ ਤੋਂ ਬਾਅਦ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਜਾ ਲੰਗਰ ਹੋਇਆ ਅੰਨ ਦਾ।
ਬਾਹਰ ਗ੍ਰਾਮ ਕੇ ਨਾਲ ਗਾਣ ਆਏ, ਜਥਾ ਸ਼ਕਤ ਪੇਟਣ ਕੋ ਲਿਆਏ।
ਲਾਗੇ ਲਾਗੇ ਦੇ ਪਿੰਡਾਂ ਦੇ ਜਿਹੜੇ ਲੋਕ ਸਨ ਉਹ ਬਹੁਤੇ ਸਾਰੇ ਚੱਲ ਕੇ ਆਏ ਨੇ ਆਪਣੀ ਵਿੱਤ ਦੇ ਮੁਤਾਬਕ। ਹਰ ਇੱਕ ਨੇ ਆਪੋ ਆਪਣੇ ਵੱਲੋਂ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ।
ਕੇਤਕ ਦਿਨ ਮੁਕਾਮ ਕਰ ਥਿਰੇ, ਬਹੁਰ ਕੋਚ ਤਹ ਤੇ ਪ੍ਰਭ ਕਰੇ।
ਕਵੀ ਜੀ ਲਿਖਦੇ ਨੇ ਕਿ ਕੁਝ ਕੁ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਉਥੇ ਲਾਈ ਰੱਖਿਆ। ਥੋੜੇ ਦਿਨਾਂ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਥੋਂ ਕੂਚ ਕੀਤਾ, ਭਾਵ ਕੇ ਅੱਗੇ ਗਏ।
ਪੱਕੇ ਗ੍ਰਾਮ ਕੀ ਉਹ ਪੁਣ ਡੇਰਾ, ਏਕ ਨਿਸਾ ਤੈ ਬਸੇ ਬਸੇਰਾ।
ਇਸ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਪਿੰਡ ਦੇ ਵਿੱਚ ਜਾ ਪਹੁੰਚੇ ਨੇ, ਜਿੱਥੇ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ ਹੈ। ਉਸ ਪਿੰਡ ਦਾ ਨਾਮ ਸੀ ਪੱਕਾ। ਇੱਕ ਰਾਤ ਸਤਿਗੁਰਾਂ ਨੇ ਉੱਥੇ ਆਪਣਾ ਵਸੇਬਾ ਰੱਖਿਆ।
ਗੁਰ ਤੁਰੰਗ ਜਹ ਲਿਆਵਣ ਕੀਨ, ਮੇਘ ਤਹਾਂ ਗਾਡੀ ਧਰ ਤੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਘੋੜਿਆਂ ਨੂੰ ਬੰਨਿਆ ਸੀ, ਉਥੇ 3 ਕਿੱਲੇ ਗੱਡੇ ਗਏ ਸਨ ਜ਼ਮੀਨ ਦੇ ਵਿੱਚ।
ਤੀਨੋ ਜੰਡ ਹਰੇ ਹੋਏ ਗਏ, ਅਵਲੋ ਖਰੇ ਨਰਨ ਦਰਸਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੰਡ ਦੇ ਰੁੱਖ ਦੇ ਕਿੱਲੇ ਘੜ ਕੇ ਗੱਡੇ ਗਏ ਸਨ 3। ਉਹ 3 ਦੇ 3 ਸਮਾਂ ਪਾ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹਰੇ ਹੋ ਗਏ ਤੇ ਵੱਡੇ ਵੱਡੇ ਜੰਡ ਦੇ ਦਰਖਤ ਉਹ ਬਣ ਗਏ।
ਪੁਣ ਤਹ ਤੇ ਕਰ ਕੂਚ ਪਿਆਨੇ, ਸੁਣ ਸੁਣ ਨਰ ਦਰਸ਼ਨ ਕੋ ਠਾਨੇ।
ਫਿਰ ਸਤਿਗੁਰਾਂ ਨੇ ਉਥੋਂ ਅੱਗੇ ਕੂਚ ਕੀਤਾ ਹੈ। ਸੁਣ ਸੁਣ ਕੇ ਮਨੁੱਖ ਦਰਸ਼ਨਾਂ ਦੇ ਵਾਸਤੇ ਬਹੁਤ ਪਹੁੰਚਦੇ ਨੇ।
ਰਾਹੀ ਉਹ ਨਿਕਟ ਤਲ ਵੰਡੀ ਗ੍ਰਾਮੂ, ਜਹਾਂ ਬਸੇ ਡੱਲਾ ਕਰ ਤਾਮੂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਚਲਦਿਆਂ ਚਲਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਬੋ ਕੀ ਤਲਵੰਡੀ ਦੇ ਲਾਗੇ ਪਹੁੰਚ ਗਏ ਨੇ। ਉਸ ਪਿੰਡ ਦੇ ਵਿੱਚ ਡੱਲਾ ਚੌਧਰੀ ਨਿਵਾਸ ਕਰਦਾ ਸੀ, ਜੋ ਕਿ ਸਤਿਗੁਰਾਂ ਦਾ ਪ੍ਰੇਮੀ ਸੀ।
ਸਾਬੋ ਕੇ ਰਾਹਕ ਗਣ ਜੇਤੇ, ਤਿਸ ਕੇ ਅਨੁਸਾਰੀ ਰਹ ਤੇਤੇ।
ਸਾਬੋ ਕੀ ਤਲਵੰਡੀ ਦੇ ਜਿੰਨੇ ਵੀ ਰਾਹਕ ਸਨ, ਜਿੰਨੇ ਵੀ ਜੱਟ ਜ਼ਿਮੀਦਾਰ ਸਨ, ਉਹ ਸਾਰੇ ਦੇ ਸਾਰੇ ਡੱਲੇ ਦੇ ਅਨੁਸਾਰ ਹੋ ਕੇ ਚੱਲਦੇ ਸਨ, ਭਾਵ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਜਿਸ ਤਰ੍ਹਾਂ ਕਿ ਪਿੱਛੇ ਵੀ ਤੁਸੀਂ ਇਸ ਗੱਲ ਦਾ ਜ਼ਿਕਰ ਸੁਣ ਚੁੱਕੇ ਹੋ ਕਿ ਜਦੋਂ ਬੈਰਾੜਾਂ ਨੇ ਤਨਖਾਹਾਂ ਮੰਗੀਆਂ ਤੇ ਉਹਨਾਂ ਨੇ ਆਖਿਆ ਸੀ ਕਿ ਸਾਡੀ ਜੂਹ ਦੇ ਵਿੱਚ ਅਜੇ ਰੁਕੇ ਹੋਏ ਹੋ, ਇੱਥੇ ਹੀ ਤਨਖਾਹਾਂ ਦੇ ਦੇਵੋ। ਬੈਰਾੜਾਂ ਨੇ ਇਹ ਵੀ ਆਖਿਆ ਸੀ ਅੱਗੇ ਤੇ ਡੱਲੇ ਚੌਧਰੀ ਦੀ ਹੱਦ ਆ ਜਾਣੀ ਹੈ, ਲੱਖਾਂ ਲੋਕ ਉਹਦੇ ਹੁਕਮ ਦੇ ਵਿੱਚ ਚੱਲਦੇ ਨੇ, ਉੱਥੇ ਤੇ ਤੁਹਾਡੀ ਇਮਦਾਦ ਉਹ ਕਰ ਦੇਵੇਗਾ, ਫਿਰ ਤੁਸੀਂ ਸਾਨੂੰ ਤਨਖਾਹਾਂ ਨਹੀਂ ਦੇਣੀਆਂ। ਸੋ ਉਸੇ ਗੱਲ ਦਾ ਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਕਿ ਡੱਲੇ ਚੌਧਰੀ ਦੇ ਹੁਕਮ ਦੇ ਵਿੱਚ ਸਾਰੇ ਦਾ ਸਾਰਾ ਉਹ ਪਿੰਡ ਚੱਲਦਾ ਸੀ।
ਤਿੰਨ ਸੁਣ ਕਰ ਸਤ ਗੁਰੂ ਆਗਵਨੂ, ਆਏ ਨਿਕਟ ਦੁਸ਼ਟ ਦਲ ਦਵਨੂ।
ਭਾਵ ਕੇ ਡੱਲੇ ਨੂੰ ਪਤਾ ਲੱਗਾ
ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਡੇ ਪਿੰਡ ਦੇ ਲਾਗੇ ਹੀ ਪਹੁੰਚੇ ਹੋਏ ਨੇ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਸ਼ਟ ਦਲ ਦਬਣੂ ਨੇ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਸ਼ਟਾਂ ਨੂੰ ਦਲਣ ਵਾਲੇ ਨੇ। ਪਾਵਨ ਪਾਵਨ ਪ੍ਰਤਿਮਾਨ ਪਠਕੈ ਰਾਹਕ ਸਕਲ ਹਕਾਰ ਇਕੱਠਕੈ। ਉਸ ਵੇਲੇ ਡੱਲੇ ਨੇ ਹਰ ਇੱਕ ਘਰ ਦੇ ਵਿੱਚ ਆਪਣਾ ਦਾਸ ਭੇਜਿਆ ਤੇ ਸਾਰਿਆਂ ਨੂੰ ਇਹ ਖਬਰ ਦਿੱਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ ਲਾਗੇ ਪਿੰਡ ਦੇ, ਇਸ ਕਰਕੇ ਸਤਿਗੁਰਾਂ ਨੂੰ ਸਤਿਕਾਰ ਦੇ ਨਾਲ ਅੱਗੋਂ ਲੈਣ ਦੇ ਵਾਸਤੇ ਜਾਣਾ ਹੈ, ਸਾਰਿਆਂ ਨੂੰ ਸੰਦੇਸ਼ ਭੇਜ ਕੇ ਬੁਲਾਇਆ। ਸ਼ਾਸਤਰ ਤਾਰ ਤਤ ਛਿਨ ਚਲ ਆਏ ਸੁਪਾਟ ਚਤਰ ਛਤ ਕੋ ਸਮੁਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡੱਲੇ ਦੇ ਸੰਦੇਸ਼ ਨੂੰ ਸੁਣ ਕੇ ਸਾਰੇ ਦੇ ਸਾਰੇ ਹਥਿਆਰਾਂ ਨੂੰ ਧਾਰਨ ਕਰ ਕਰਕੇ ਛੇਤੀ ਦੇ ਨਾਲ ਡੱਲੇ ਦੇ ਕੋਲ ਪਹੁੰਚੇ ਨੇ। ਸੁਪਾਟ ਚਤਰ ਛਤ ਕੋ ਸਮੁਦਾਏ ਭਾਵ ਕੇ 400 ਮਨੁੱਖਾਂ ਦਾ ਬਹੁਤ ਵੱਡਾ ਇਕੱਠ ਹੋ ਗਿਆ। ਗਵਣਿਓ ਮਿਲ ਸਭ ਸੰਗ ਅਗਾਰੀ ਆਦਰ ਹੇਤ ਭਾਉ ਕਰ ਪਾਰੀ। 400 ਆਦਮੀਆਂ ਨੂੰ ਨਾਲ ਲੈ ਕੇ ਡੱਲਾ ਅੱਗਲ ਵਾਂਢੀ ਸਤਿਕਾਰ ਦੇ ਨਾਲ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਚੱਲਿਆ ਹੈ, ਬਹੁਤ ਜ਼ਿਆਦਾ ਪ੍ਰੇਮ ਭਾਵਨਾ ਨੂੰ ਹਿਰਦੇ ਦੇ ਵਿੱਚ ਭਰ ਕੇ। ਆਵਤ ਚੜੇ ਰੂਪ ਸੁਖ ਕੰਦਾ ਦੇਖਤ ਸਭ ਕੇ ਅਦਕ ਅਨੰਦਾ। ਇਧਰੋਂ ਸਤਿਕਾਰ ਦੇ ਨਾਲ ਅੱਗਲ ਵਾਂਢੀ ਲੈਣ ਦੇ ਵਾਸਤੇ ਡੱਲਾ ਆਪਣੇ ਸਾਥੀਆਂ ਦੇ ਨਾਲ ਜਾ ਰਿਹਾ ਸੀ, ਦੂਜੀ ਤਰਫ ਸੁਖਾਂ ਦੇ ਮੂਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਘੋੜੇ ਤੇ ਚੜੇ ਹੋਏ ਆ ਰਹੇ ਸਨ। ਦੇ ਕਰ ਪੇਟ ਚਰਨ ਅਰ ਬਿੰਦੰ ਸਿਰ ਤਰ ਬੰਦੇ ਦੈ ਕਰ ਬੰਦੰ। ਉਸ ਵੇਲੇ ਡੱਲੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਲਾਗੇ ਭੇਟਾ ਅਰਪਣ ਕੀਤੀ ਹੈ, ਇਸ ਤੋਂ ਇਲਾਵਾ ਆਪਣਾ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਲਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਖੁਸ਼ ਹੋਇਆ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿਸ ਤਰ੍ਹਾਂ ਜੱਸੀ ਪਿੰਡ ਤੋਂ ਹੁੰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਬੋ ਕੀ ਤਲਵੰਡੀ ਦੇ ਵਿੱਚ ਪਹੁੰਚੇ, ਕਿਸ ਤਰ੍ਹਾਂ ਸਤਿਕਾਰ ਦੇ ਨਾਲ ਡੱਲਾ ਚੌਧਰੀ ਮਿਲਿਆ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰ੍ਹਾਂ ਬਿਆਨ ਕੀਤਾ।
ਜੱਸੀ ਥਾਣੀ ਹੁੰਦੇ ਪੱਕੇ ਪਿੰਡ ਗਏ ਤਿੰਨ ਦਿਨ ਡੇਰਾ ਉੱਥੇ ਲਾਇਆ ਜੀ। ਉਹਨਾਂ ਲੋਕਾਂ ਨੂੰ ਸ਼ੁਭ ਉਪਦੇਸ਼ ਦੇ ਕੇ ਸਤ ਗੁਰਾਂ ਨੇ ਸਿੰਘ ਸਜਾਇਆ ਜੀ। ਸਾਬੋ ਕੀ ਤਲਵੰਡੀ ਨੂੰ ਫੇਰ ਟੁਰੇ ਡੱਲੇ ਚੌਧਰੀ ਨੇ ਸੁਣ ਪਾਇਆ ਜੀ। 400 ਸਵਾਰ ਉਹ ਨਾਲ ਲੈ ਕੇ ਅੱਗੋ ਵਾਲੀ ਦੀਦਾਰ ਨੂੰ ਆਇਆ ਜੀ। ਇੱਕ ਘੋੜਾ ਤੇ 100 ਰੁਪਇਆ ਧਰ ਕੇ ਨਾਲ ਸ਼ਰਧਾ ਸੀਸ ਝੁਕਾਇਆ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਇੱਕ ਸੁੰਦਰ ਘੋੜਾ ਤੇ 100 ਰੁਪਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ ਤੇ ਬੜੀ ਸ਼ਰਧਾ ਦੇ ਨਾਲ ਡੱਲੇ ਚੌਧਰੀ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ।
ਸਭ ਰਾਹਕ ਹੋਏ ਹੋਏ ਕਰ ਨੇਰੇ ਚਰਨ ਸਪਰਸ਼ਤ ਭਾਗ ਬਡੇਰੇ।
ਜਦੋਂ ਡੱਲੇ ਨੇ ਨਮਸਕਾਰ ਕਰ ਲਈ ਤੇ ਜਿਹੜੇ 400 ਆਦਮੀ ਗਏ ਹੋਏ ਸਨ ਉਹਨਾਂ ਨੇ ਵੀ ਵਾਰੋ ਵਾਰੀ ਸਤਿਗੁਰਾਂ ਦੇ ਨੇੜੇ ਹੋ ਹੋ ਕੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਆਪਣੇ ਮੱਥਿਆਂ ਦਾ ਸਪਰਸ਼ ਕੀਤਾ ਤੇ ਮੱਥਾ ਟੇਕਿਆ। ਕਵੀ ਜੀ ਲਿਖਦੇ ਨੇ ਜਿਨ ਭਾਗ ਬਡੇਰੇ, ਭਾਵ ਕੇ ਜਿਨ੍ਹਾਂ ਮਨੁੱਖਾਂ ਦੇ ਵੱਡੇ ਭਾਗ ਸੀ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ, ਕਿਉਂਕਿ ਸਤਿਗੁਰਾਂ ਦਾ ਦਰਸ਼ਨ ਕਰਨਾ ਉਹਨਾਂ ਨੂੰ ਮੱਥਾ ਟੇਕਣਾ ਕਿਸੇ ਵੱਡੇ ਭਾਗਾਂ ਦੀ ਪ੍ਰਾਪਤੀ ਦੇ ਦੁਆਰਾ ਹੋ ਸਕਦਾ।
ਸਣੇ ਸਣੇ ਹਟ ਗੇ ਕਰ ਨਮੋ ਕੁਸ਼ਲ ਪ੍ਰਸ਼ਨ ਗੁਰ ਕੀਅਤ ਸਮੋ।
ਜਦੋਂ ਸਾਰੇ ਦੇ ਸਾਰੇ ਨਮਸਕਾਰਾਂ ਕਰਕੇ ਥੋੜਾ ਪਿੱਛੇ ਹਟੇ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਡੱਲੇ ਨੂੰ ਸਾਰਿਆਂ ਦੀ ਸੁਖ ਸਾਂਦ ਦੀ ਖਬਰ ਪੁੱਛੀ।
ਜੁੱਤ ਬਾਂਧਵ ਗਣ ਤਵ ਪਰਵਾਰ ਐਹਾ ਰੋਗ ਕੌਮ ਵੱਡ ਪਾਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਡੱਲੇ ਨੂੰ ਕਹਿੰਦੇ ਨੇ ਕਿ ਤੂੰ ਆਪਣੇ ਪਰਿਵਾਰ ਦੇ ਸਮੇਤ, ਆਪਣੇ ਸਕੇ ਸੰਬੰਧੀਆਂ ਦੇ ਸਮੇਤ, ਆਪਣੇ ਭਰਾਵਾਂ ਦੇ ਸਮੇਤ ਕੀ ਰਾਜੀ ਖੁਸ਼ੀ ਹੈ। ਇਹ ਰੋਗ ਕੌਮ ਵੱਡ ਪਾਰਾ, ਤੁਹਾਡੀ ਵੱਡੀ ਜਿਹੜੀ ਕੌਮ ਪਾਰੀ ਹੈ ਕਿ ਸਾਰੀ ਦੀ ਸਾਰੀ ਅਰੋਗ ਹੈ, ਭਾਵ ਕੇ ਤੁਸੀਂ ਰਾਜੀ ਖੁਸ਼ੀ ਹੋ। ਸਤਿਗੁਰਾਂ ਨੇ ਸਵਾਲ ਕੀਤਾ,
ਸ੍ਰੀ ਪ੍ਰਭ ਕਿਰਪਾ ਆਪ ਕੀ ਪਾਏ, ਸਭ ਵਿਦ ਕੁਸ਼ਲ ਗ੍ਰਾਮ ਸਮੁਦਾਏ।
ਹੱਥ ਜੋੜ ਕੇ ਡੱਲੇ ਚੌਧਰੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਤੁਹਾਡੀ ਬੜੀ ਮਾਇਆ ਹੈ, ਤੁਹਾਡੀ ਬੜੀ ਕਿਰਪਾ ਹੈ, ਤੁਹਾਡਾ ਬੜਾ ਰਹਿਮ ਹੈ ਸੱਚੇ ਪਾਤਸ਼ਾਹ ਜੀ। ਮੇਰਾ ਸਾਰਾ ਪਰਿਵਾਰ, ਸਾਰੇ ਪਿੰਡ ਦੇ ਸਮੇਤ ਸੱਚੇ ਪਾਤਸ਼ਾਹ ਜੀ, ਸਭ ਕੁਝ ਰਾਜੀ ਖੁਸ਼ੀ।
ਦਰਸ਼ਨ ਸ਼੍ਰੇ ਮੋਲ ਅਬ ਪਾਵਾ, ਸੋਹਣੇ ਆਗਵਾਨ ਆਨੰਦ ਵਧਾਵਾ।
ਤੇ ਸੱਚੇ ਪਾਤਸ਼ਾਹ ਜੀ, ਸਾਰਿਆਂ ਤੋਂ ਵੱਡੀ ਖੁਸ਼ੀ ਵਾਲੀ ਇਹ ਗੱਲ ਹੋਈ ਹੈ ਕਿ ਸੱਚੇ ਪਾਤਸ਼ਾਹ ਜੀ, ਤੁਹਾਡਾ ਦਰਸ਼ਨ ਸਾਰਿਆਂ ਨੂੰ ਨਸੀਬ ਹੋ ਗਿਆ। ਇਹ ਮੂਲ ਚੀਜ਼ ਸੀ ਤੁਹਾਡਾ ਦਰਸ਼ਨ, ਉਹ ਵੀ ਸੱਚੇ ਪਾਤਸ਼ਾਹ ਜੀ ਹੋ ਗਿਆ। ਸੱਚੇ ਪਾਤਸ਼ਾਹ ਜਦੋਂ ਹੀ ਤੁਹਾਡੇ ਆਉਣੇ ਨੂੰ ਸੁਣਿਆ ਤੇ ਸਾਡੇ ਸਾਰਿਆਂ ਦੇ ਮਨ ਖੁਸ਼ੀ ਦੇ ਨਾਲ ਖਿੜ ਗਏ।
ਕਿਤਕ ਦੂਰ ਤਲ ਵੰਡੀ ਰਹੀ, ਉਤਰ ਪਰੇ ਪਿਖ ਸੁਣ ਥਲ ਤਹੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਬੋ ਕੀ ਤਲਵੰਡੀ ਲਾਗੇ ਹੀ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਿੰਡ ਦੇ ਵਿੱਚ ਪ੍ਰਵੇਸ਼ ਨਹੀਂ ਕੀਤਾ। ਉਤਰ ਪਰੇ ਪਿਖ ਸੁਣ ਥਲ ਤਹੀ, ਭਾਵ ਕੇ ਗੱਲਾਂ ਬਾਤਾਂ ਕਹਿ ਕਹਾ ਕੇ, ਦਰਸ਼ਨ ਦੇ ਕੇ ਉਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਡੇਰਾ ਲਾ ਲਿਆ।
ਸਕਲ ਬਹੀਰ ਜਬੇ ਚੱਲ ਆਵੇ, ਸੰਧਿਆ ਪਈ ਗ੍ਰਾਮ ਟਿਗ ਜਾਵੇ।
ਡੱਲੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਪਿੰਡ ਦੇ ਵਿੱਚ ਪ੍ਰਵੇਸ਼ ਕਰੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਬਹੀਰ ਪਿੱਛੇ ਚੱਲਦੀ ਆ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਨਾਲ ਦੇ ਸਾਥੀਆਂ ਦੀ ਬਹੀਰ ਆਣ ਕੇ ਪਹੁੰਚ ਜਾਏਗੀ, ਉਸ ਵੇਲੇ ਤੇਰੀ ਬੇਨਤੀ ਨੂੰ ਪ੍ਰਵਾਨ ਕਰਾਂਗੇ, ਪਿੰਡ ਦੇ ਵਿੱਚ ਜਾਵਾਂਗੇ।
ਫਰਸ਼ ਬਿਸਾਲ ਕਰੇ ਤੇ ਸਥਾਨ, ਬੈਠ ਗਏ ਪੁਣ ਕਿਰਪਾ ਨਿਦਾਨਾ।
ਉਸੇ ਹੀ ਜਗ੍ਹਾ ਦੇ ਉੱਤੇ ਬਹੁਤ ਵਧੀਆ ਵਿਛਾਈਆਂ ਕਰ ਦਿੱਤੀਆਂ ਗਈਆਂ ਤੇ ਜੋ ਕਿਰਪਾ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਨੇ ਉਸੇ ਹੀ ਜਗ੍ਹਾ ਦੇ ਉੱਤੇ ਆਪਣਾ ਡੇਰਾ ਲਾ ਲਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਪਿੰਡੋਂ ਬਾਹਰ ਉੱਚਾ ਇੱਕ ਟਿੱਬਾ ਹੈ ਸੀ, ਸਤ ਗੁਰਾਂ ਨੇ ਸਾਫ ਕਰਾ ਲਿਆ। ਕਮਰ ਕਸਾ ਉਸੇ ਥਾਂ ਖੋਲ ਕਰਕੇ, ਇਹ ਮੁਖ ਤੋਂ ਬਚਨ ਸੁਣਾ ਲਿਆ। ਇਹ ਦਮਦਮਾ ਹੈ ਆਨੰਦਪੁਰ ਦਾ, ਡੇਰਾ ਉਸ ਦੇ ਉੱਪਰ ਲਾ ਲਿਆ। ਉਸੇ ਵੇਲੇ ਤੋਂ ਦਮਦਮਾ ਨਾਮ ਪਿਆ, ਉੱਚਾ ਸ਼ਾਨ ਉਸ ਥਾਂ ਨੇ ਪਾ ਲਿਆ। ਸੇਵਾ ਕਰਨ ਲੱਗਾ ਡੱਲਾ ਮਨ ਲਾ ਕੇ, ਪਾਰ ਆਪ ਦੇ ਸਿਰ ਉਠਾ ਲਿਆ। ਡੱਲੇ ਕਰ ਪ੍ਰੇਮ ਕਰਤਾਰ ਸਿੰਘਾ, ਸ੍ਰੀ ਸਤਿਗੁਰੂ ਜੀ ਤਾਈਂ ਪਰਚਾ ਲਿਆ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ, ਇੱਕ ਉੱਚਾ ਟਿੱਬਾ ਸੀ, ਸਤਿਗੁਰਾਂ ਨੇ ਉੱਥੇ ਆਪਣਾ ਡੇਰਾ ਲਾਇਆ ਤੇ ਮੁੱਖ ਤੋਂ ਬਚਨ ਕੀਤਾ। ਇਹ ਕੋਈ ਉੱਚਾ ਟਿੱਬਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਆਨੰਦਪੁਰ ਦਾ ਇੱਕ ਬਹੁਤ ਵੱਡਾ, ਇਹਨੂੰ ਦਮਦਮਾ ਸਮਝਣਾ ਚਾਹੀਏ। ਉਸ ਦਿਨ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਿਰਪਾ ਦੇ ਨਾਲ ਉਸ ਜਗ੍ਹਾ ਦਾ ਨਾਮ ਦਮਦਮਾ ਪਿਆ।
ਬ੍ਰਿੰਦ ਬਿਰਾਦਰ ਲੈ ਕਰ ਸੋਈ, ਬੈਠਿਓ ਡੱਲਾ ਪ੍ਰਭ ਟਿਗ ਹੋਈ।
ਆਪਣੇ ਬਹੁਤੇ ਸਾਰੇ ਬਹਾਦਰ ਸੇਵਾਦਾਰਾਂ ਨੂੰ ਨਾਲ ਲੈ ਕੇ ਡੱਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਬੈਠਾ।
ਕਰ ਕੋ ਜੋਰ ਪ੍ਰਸੰਗ ਚਲਾਵਾ, ਤੁਰਕ ਦੁਸ਼ਟ ਬਹੁ ਕਪਟ ਕਮਾਵਾ।
ਲਾਗੇ ਬੈਠ ਕੇ ਹੱਥ ਜੋੜ ਕੇ ਡੱਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ, ਤੁਰਕਾਂ ਦੁਸ਼ਟਾਂ ਨੇ ਤੁਹਾਡੇ ਨਾਲ ਬਹੁਤ ਵੱਡਾ ਕਪਟ ਕੀਤਾ।
کہاں ملک کو مالک شاہو، کہاں آپ ٹگ پاٹی ات شاہو۔
سچے پاتشاہ جی، میں سنیا کہ تواڈے نال ترکاں نے بڑا بگاڑ پیدا کیتا، بہت فریب کیتا، دھوکھا کیتا۔ سچے پاتشاہ جی، کتھے سارے ملک دا مالک اورنگزیب بادشاہ جو کہ سارے ہندوستان دا حکمران، تے کتھے سچے پاتشاہ جی تواڈے تھوڑے جے سنگھ، پر سچے پاتشاہ جی پھر بھی تواڈی کرپا دے نال ساریاں دے وچ وڈا اتشاہ سی۔
کارج پرے جنگ کے پاری، صاحب زادے مرت پے چاری۔
دلہ کہندا سچے پاتشاہ جی، مینوں پتہ لگا کہ بڑے وڈے وڈے تانوں جنگ لڑنے پے۔ سچے پاتشاہ جی، انہاں جنگاں دے وچ میں سنیا ہے کہ تواڈے چارے صاحبزادے وی شہید ہو گئے۔
تیر کٹھن راور پر آئی، کیرو آنند پور چوکائی۔
میں سنیا کہ تواڈے تے بہت وڈی پیڑ پئی، پاپ کے بہت زیادہ اوکھا سماں تانوں لنگاونا پیا۔ سچے پاتشاہ جی، میرے سنن دے وچ آیا ہے کہ آنند پور نوں ویریاں نے چارے پاسوں گھیرا پا لیا سی۔
سمے کشٹ کے آس جب آئے، ہم کو سمریو نہیں کدائے۔
ڈلہ کہندا سچے پاتشاہ جی، بڑے وڈے وڈے دکھاں دے سمے تواڈے اتے آئے، پر سچے پاتشاہ جی میں ایک گل توں بہت زیادہ حیران ہاں، ہم کو سمریو نہیں کدائے۔ انہاں دکھاں دے سمے دے اتے سچے پاتشاہ جی مینوں تسیں کدے بھی نہیں سمریا، مینوں کدے بھی سچے پاتشاہ جی تسیں یاد نہیں کیتا۔
دو سہ کدو تین سہ بیرا، لے کر میں پہنچت پرب تیرا۔
ڈلہ کہندا ہے کہ اوکھیائی دے سمے دے اتے جے کر سچے پاتشاہ جی مینوں یاد کر دے، مینوں بلاؤندے، تے میں اپنے 200 جاں 300 جوان سورمے لے کے پہنچ جاندا، تے سچے پاتشاہ جی تواڈی جنگ دے وچ امداد کردا۔
کر پرا کرم کہ جد بسالے، سب بد تم کو رکھتے سکالے۔
سچے پاتشاہ جی، جے کر مینوں سندیشہ بھیج دے تے میں اپنے یودیاں دے نال پہنچ جاندا تواڈے لاگے، پرا کرم دے نال میں بہت پرشارت دے نال یدھ لڑدا تواڈے ویاریاں دے نال، سب بد تم کو رکھت سکھالے۔ تے سچے پاتشاہ جی، ہر ایک پرکار دے نال میں تانوں سوکھا رکھنا سی، کسے دکھ دا سامنا تسیں پھر نہیں سی کرنا۔
سن کر ڈلے تے شب بین، سر مکھ پاکھیو پنکج نین۔
گرنتھاکار پائی سنتوکھ سنگھ جی لکھدے نے کہ ڈلے نے جدوں ہمدردی پرے ایسے شب بچن آکھے، تے سری مکھ تو سدگرو سچے پاتشاہ جی نے بچن کیتا، جنہ سدگراں دے نیتر کمل دے پنکھڑیاں ورگے نے۔
پائی سو پائی بیت اب گیو، ہاتھ نہ آوے جتن جے کیو۔
سدگراں نے بچن کیتا، کہندے نے ڈلیا پئی سو پئی بیت اب گئے، پاپ کے جو ہونا سی وہ تے ہو گیا، پاپ کے سما تے لنگ گیا، ہاتھ نہ آوے جتن جے کہو۔ پاپ کے جو گل بیت چکی ہوندی ہے وہ کدے بھی کسی طریقے دے نال ہاتھ دے وچ آ نہیں سکدی، پاوے کوئی لکھاں ہی جتن کرے، جڑا ہو چکا کرم ہوندا ہے اونوں بدلایا نہیں جا سکدا۔
جنگ بکھے مارن کے مرنو، پشچاتاپ کہاں تس کرنو۔
سدگرو جی کہندے نے کہ جنگ دے وچ مرنا تے مارنا بہت سارا ہویا، پاپ کے بڑیاں ترکاں نو سنگاں نے ماریا، بڑے سنگھ بھی شہید ہو گئے، پر سدگرو سچے پاتشاہ جی کہندے نے اوناں گلاں نو یاد کر کے کسے بھی طریقے دے نال پشچاتاپ نہیں کرنا چاہیدا، پاپ کے پچھتاوا جنگ توں بعد کرنا نہیں چاہیدا کہ کی سوریا تے کی بگڑیا۔
پن ڈلا بولیو سنے ایسے، اہ جتھاوت اچرو جیسے۔
سچے پاتشاہ جی کہندے نے کہ بعد دے وچ پچھتاوا کرن دے نال کچھ حاصل نہیں ہوندا، کیونکہ سماں تے لنگ گیا ہوندا ہے، جو ہونا ہوندا ہے وہ تے ہو چکا ہوندا ہے، اس دے واسطے پھر سوچنا بالکل بے ارتھ ہے۔
ਡੱਲੇ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਜੀ ਠੀਕ ਹੈ, ਮੈਂ ਮੰਨਦਾ ਹਾਂ ਤੁਹਾਡੇ ਬਚਨ ਨੂੰ ਕਿ ਸੱਚੇ ਪਾਤਸ਼ਾਹ ਜੀ ਜੋ ਤੁਸੀਂ ਬਿਆਨ ਕਰ ਰਹੇ ਹੋ ਵੈਸਾ ਹੀ ਹੈ, ਸੱਚ ਹੈ। ਜੋ ਸਮਾਂ ਲੰਘ ਜਾਂਦਾ ਹੈ ਉਹ ਸਮੇਂ ਦੇ ਵਿੱਚ ਜੋ ਹੋ ਜਾਂਦਾ ਹੈ ਉਹਨੂੰ ਬਾਅਦ ਦੇ ਵਿੱਚ ਸਵਾਰਿਆ ਨਹੀਂ ਜਾ ਸਕਦਾ।
ਤਉ ਦਾਸ ਹਮ ਰਾਵਰ ਕੇਰੇ ਕਾਲਤ ਰਣ ਕਮਸਾਨ ਕਨੇਰੇ।
ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਇਹ ਕਹਿਣ ਦਾ ਯਤਨ ਕਰ ਰਹੇ ਨੇ ਕਿ ਜੋ ਹੋਣਾ ਸੀ ਉਹ ਤੇ ਹੋ ਗਿਆ, ਜੇਕਰ ਤੈਨੂੰ ਨਹੀਂ ਬੁਲਾਇਆ ਤੇ ਫਿਰ ਕੀ ਹੋ ਗਿਆ। ਪਰ ਡੱਲਾ ਕਹਿ ਰਿਹਾ, ਸੱਚੇ ਪਾਤਸ਼ਾਹ ਜੀ ਤੁਸੀਂ ਠੀਕ ਫਰਮਾਨ ਕਰ ਰਹੇ ਹੋ, ਪਰ ਸੱਚੇ ਪਾਤਸ਼ਾਹ ਜੀ ਤਾਂ ਵੀ ਮੈਂ ਤੁਹਾਡਾ ਦਾਸ ਹਾਂ। ਸੱਚੇ ਪਾਤਸ਼ਾਹ ਜੀ ਤੁਹਾਨੂੰ ਚਾਹੀਦਾ ਸੀ ਕਿ ਮੈਨੂੰ ਯਾਦ ਕਰਦੇ। ਜੇ ਸੱਚੇ ਪਾਤਸ਼ਾਹ ਜੀ ਤੁਸੀਂ ਮੈਨੂੰ ਯਾਦ ਕਰਦੇ ਬੁਲਾਉਂਦੇ ਤੇ ਸੱਚੇ ਪਾਤਸ਼ਾਹ ਜੀ ਮੈਂ ਘਮਸਾਨ ਦਾ ਰਣ ਕਰਨਾ ਸੀ, ਜੰਗ ਕਰਨਾ ਸੀ।
ਕਰਤ ਕਾਜ ਰਾਵਰ ਕੇ ਤਬ ਹੂੰ ਲੇ ਕਰ ਮੈਂ ਪਹੁੰਚਤ ਪਟ ਸਭ ਹੂੰ।
ਸੱਚੇ ਪਾਤਸ਼ਾਹ ਜੀ ਜੇ ਮੈਨੂੰ ਬੁਲਾਉਂਦੇ ਮੈਂ ਤੁਹਾਡੇ ਸਾਰੇ ਕਾਰਜਾਂ ਨੂੰ ਸਵਾਰ ਦੇਣਾ ਸੀ, ਆਪਣੇ ਸੂਰਮਿਆਂ ਦੀ ਫੌਜ ਨੂੰ ਲੈ ਕੇ ਪਹੁੰਚ ਜਾਂਦਾ ਤੇ ਤੁਹਾਡੇ ਵੈਰੀਆਂ ਦਾ ਸੰਘਾਰ ਕਰਦਾ।
ਲਿਖਤ ਹੁਕਮ ਨਾਮਾ ਜੇ ਪਟ ਹੋ ਬਿਨਾ ਬਿਲਾਂਬ ਮਿਲਤ ਮੈਂ ਤਟ ਹੋ।
ਡੱਲਾ ਕਹਿੰਦਾ, ਸੱਚੇ ਪਾਤਸ਼ਾਹ ਜੀ ਜੇਕਰ ਤੁਸੀਂ ਮੇਰੇ ਵਾਸਤੇ ਹੁਕਮਨਾਮਾ ਲਿਖਦੇ, ਤੁਹਾਡੇ ਹੁਕਮਨਾਮੇ ਨੂੰ ਸੱਚੇ ਪਾਤਸ਼ਾਹ ਜੀ ਮੈਂ ਪੜ੍ਹਦਾ ਤੇ ਬਗੈਰ ਦੇਰੀ ਤੋਂ ਸੱਚੇ ਪਾਤਸ਼ਾਹ ਜੀ ਮੈਂ ਛੇਤੀ ਹੀ ਤੁਹਾਡੀ ਸਹਾਇਤਾ ਦੇ ਵਾਸਤੇ ਪਹੁੰਚ ਜਾਣਾ ਸੀ, ਪਰ ਸੱਚੇ ਪਾਤਸ਼ਾਹ ਜੀ ਤੁਸੀਂ ਮੈਨੂੰ ਯਾਦ ਨਹੀਂ ਕੀਤਾ, ਮੈਨੂੰ ਬੁਲਾਇਆ ਨਹੀਂ।
ਸਭ ਬੇਦ ਘਰ ਸਹਾਇ ਲੈ ਆਵਤ ਇਤੋਂ ਬਿਗਣ ਕਿਉਂ ਹੋਵੇ ਪਾਵਤ।
ਸੱਚੇ ਪਾਤਸ਼ਾਹ ਜੀ ਮੈਂ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਬਹੁਤ ਵੱਡੀ ਸਹਾਇਤਾ ਕਰਨੀ ਸੀ। ਸੱਚੇ ਪਾਤਸ਼ਾਹ ਜੀ ਜਿੰਨੇ ਦੁੱਖਾਂ ਦੇ ਸਮੇਂ ਤੁਹਾਡੇ ਤੇ ਆਏ ਨੇ ਇਹ ਜੇਕਰ ਮੈਂ ਹੁੰਦਾ ਤੇ ਕਦੇ ਆਉਂਦੇ ਹੀ ਨਾ, ਬੜੇ ਸੁੱਖ ਦੇ ਨਾਲ ਮੈਂ ਤੁਹਾਨੂੰ ਦੁੱਖਾਂ ਦੇ ਵਿੱਚੋਂ ਕੱਢ ਲੈਂਦਾ।
ਸੁਣ ਸ੍ਰੀ ਪ੍ਰਭ ਪੁਣ ਤੇ ਸਮਝ ਆਇਓ ਸਮਾਂ ਬਿਤਿਓ ਕਬ ਹਾਥ ਨਾ ਆਇਓ।
ਜਦੋਂ ਇਸੇ ਤਰ੍ਹਾਂ ਬਹੁਤਾ ਜ਼ਿਆਦਾ ਜ਼ੋਰ ਦੇ ਕੇ ਡੱਲੇ ਨੇ ਅਰਜ਼ਾਂ ਕੀਤੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਡੱਲੇ ਨੂੰ ਸਮਝਾਉਣ ਦਾ ਯਤਨ ਕੀਤਾ, ਕਹਿੰਦੇ ਨੇ ਡੱਲਿਆ ਸਮਾਂ ਬਿਤਿਓ ਕਬ ਹਾਥ ਨਾ ਆਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਇੱਕ ਵਾਰੀ ਸਮਾਂ ਬਤੀਤ ਹੋ ਜਾਂਦਾ ਡੱਲਿਆ ਉਹ ਸਮਾਂ ਕਦੇ ਵੀ ਹੱਥ ਦੇ ਵਿੱਚ ਦੁਬਾਰਾ ਆ ਹੀ ਨਹੀਂ ਸਕਦਾ, ਕਿਉਂਕਿ ਜਿਹੜਾ ਸਮਾਂ ਇੱਕ ਵੇਲੇ ਲੰਘ ਜਾਂਦਾ ਉਹ ਕਦੇ ਵੀ ਦੁਬਾਰਾ ਨਹੀਂ ਆਉਂਦਾ। ਭਾਈ ਵੀਰ ਸਿੰਘ ਜੀ ਇੱਕ ਬਹੁਤ ਮਸ਼ਹੂਰ ਲੇਖਕ ਹੋਏ ਨੇ, ਉਹਨਾਂ ਨੇ ਸਮੇਂ ਦੀ ਚਾਲ ਦੇ ਬਾਰੇ ਚੰਦ ਲਾਈਨਾਂ ਲਿਖੀਆਂ ਨੇ ਜੋ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ।
ਭਾਈ ਵੀਰ ਸਿੰਘ ਜੀ ਲਿਖਦੇ ਨੇ, ਮੈਂ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੇ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੇ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੇ, ਤਿੱਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੇ, ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਵਦਾ, ਇਹ ਠਹਿਰਨ ਜਾਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ।
ਭਾਵ ਕੇ ਸਮੇਂ ਦੀ ਚਾਲ ਐਸੀ ਜਿਹੜਾ ਸਮਾਂ ਲੰਘ ਜਾਂਦਾ ਉਹ ਦੁਬਾਰਾ ਕਦੇ ਵੀ ਨਹੀਂ ਆਉਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਡੱਲਿਆ ਜਿਹੜਾ ਇੱਕ ਵਾਰੀ ਸਮਾਂ ਬਤੀਤ ਹੋ ਜਾਂਦਾ ਉਹ ਕਦੇ ਹੱਥ ਦੇ ਵਿੱਚ ਨਹੀਂ ਆਉਂਦਾ, ਜੋ ਬੀਤ ਚੁੱਕਾ ਸੋ ਬੀਤ ਚੁੱਕਾ ਉਹਨੂੰ ਯਾਦ ਨਾ ਕਰ।
ਨਹੀਂ ਉਪਾਏ ਬਣੇ ਅਬ ਤਾਹੂੰ ਹਾਰ ਸਿਰ ਪਰ ਸਭ ਕਾਹੂੰ।
ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਪ੍ਰਕਾਰ ਦਾ ਕੋਈ ਉਪਾਅ ਨਹੀਂ ਹੋ ਸਕਦਾ, ਕਿਸੇ ਪ੍ਰਕਾਰ ਦਾ ਯਤਨ ਨਹੀਂ ਹੋ ਸਕਦਾ ਇਸ ਵੇਲੇ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਹੋਣ ਹਾਰ ਸਿਰ ਪਰ ਸਭ ਕਾਹੂੰ, ਜਿਹੜੀ ਹੋਣ ਹਾਰ ਹੈ ਉਹ ਤੇ ਹਰ ਇੱਕ ਦੇ ਸਿਰ ਦੇ ਉੱਤੇ ਵਰਤਦੀ ਹੈ, ਉਹ ਭਾਵੇਂ ਮੈਂ ਹੀ ਕਿਉਂ ਨਾ ਹੋਵਾਂ। ਸਤਿਗੁਰੂ ਜੀ ਕਹਿੰਦੇ ਨੇ ਜੋ ਹੋਣਾ ਸੀ ਹੋ ਚੁੱਕਾ, ਜਿਹੜੇ ਨੁਕਸਾਨ ਹੋਣੇ ਸੀ ਹੋ ਚੁੱਕੇ, ਇਹਨਾਂ ਗੱਲਾਂ ਨੂੰ ਯਾਦ ਕਰਕੇ ਤੂੰ ਪਛਤਾਵਾ ਨਾ ਕਰ। ਤੂੰ ਕਹਿੰਦਾ ਹੈ ਕਿ ਜੇ ਮੈਂ ਹੁੰਦਾ ਤੇ ਐਸਾ ਨਾ ਹੁੰਦਾ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਇਸ ਗੱਲ ਨੂੰ ਮੰਨ ਵੀ ਲਈਏ ਕਿ ਤੂੰ ਹੁੰਦਾ ਤੇ ਐਸਾ ਨਾ ਹੁੰਦਾ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਤੇ ਹੋਇਆ ਨੀ, ਅਸੀਂ ਤੈਨੂੰ ਬੁਲਾਇਆ ਨੀ, ਤੂੰ ਪਹੁੰਚਿਆ ਨੀ, ਤੇ ਸਮਾਂ ਜੋ ਹੋਣਾ ਸੀ ਉਹ ਹੋ ਕੇ ਰਹਿ ਗਿਆ।
ਇਹ ਤੋ ਕਹਿਓ ਪਰ ਤਉ ਨ ਮੌਨ ਤਜੈ ਪ੍ਰਸੰਗ ਸੁਣਾਵੇ ਤੌਨ।
ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹਨਾਂ ਕਹਿਣ ਦੇ ਉੱਤੇ ਵੀ ਉਹ ਚੁੱਪ ਨਹੀਂ ਕੀਤਾ, ਪਾਪ ਕੇ ਮੌਨ ਨੂੰ ਤਾਰਨ ਨਹੀਂ ਕੀਤਾ ਡੱਲੇ ਨੇ, ਤਾਂ ਵੀ ਵਾਰ ਵਾਰ ਉਹਨਾਂ ਪ੍ਰਸੰਗਾਂ ਨੂੰ ਕਰਦਾ ਹੈ ਜਿਹੜੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਛੱਡਣ ਦਾ ਯਤਨ ਕਰਦੇ ਨੇ, ਭਾਵ ਕੇ ਸਤਿਗੁਰੂ ਜੀ ਉਸ ਪ੍ਰਸੰਗ ਨੂੰ ਛੱਡਦੇ ਨੇ ਤੇ ਡੱਲਾ ਵਾਰ ਵਾਰ ਉਸੇ ਪ੍ਰਸੰਗ ਨੂੰ ਛੇੜ ਕੇ ਕਹੀ ਜਾਂਦਾ, ਸੱਚੇ ਪਾਤਸ਼ਾਹ ਜੀ ਮੈਨੂੰ ਬੁਲਾਉਂਦੇ ਤੇ ਫਿਰ ਕਦੇ ਐਸਾ ਨਾ ਹੁੰਦਾ।
ਆਪਣੋ ਆਪਾ ਕਰੈ ਜਨਾਵਨ, ਲਾਰੇ ਮਾਰੇ ਬਿਨ ਵੱਡਤਾ ਪਾਵਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਪਣੇ ਆਪ ਨੂੰ ਡੱਲਾ ਜਨਾਉਣਾ ਕਰਦਾ ਹੈ, ਭਾਵ ਕੇ ਮੈਂ ਪਰਾਕਰਮੀ ਹਾਂ, ਮੈਂ ਬਹਾਦਰ ਹਾਂ, ਆਪਣੀ ਵਡਿਆਈ ਨੂੰ ਜ਼ਾਹਰ ਕਰਨਾ ਚਾਹੁੰਦਾ ਹੈ।
ਲੜੇ ਮਰੇ ਬਿਨ ਵੱਡਤਾ ਪਾਵਣ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੜੇ ਮਰੇ ਬਿਨਾ ਹੀ ਵੱਡੀ ਵਡਿਆਈ ਨੂੰ ਡੱਲਾ ਪਾਉਣਾ ਚਾਹੁੰਦਾ ਹੈ, ਭਾਵ ਕੇ ਜੰਗ ਦੇ ਵਿੱਚ ਲੜਿਆ ਵੀ ਨਹੀਂ ਹੈ, ਸਿੰਘ ਤੇ ਲੜਕੇ ਸ਼ਹੀਦ ਹੋ ਗਏ ਤੇ ਗੱਲਾਂ ਬਾਤਾਂ ਦੇ ਨਾਲ ਹੀ ਆਪਣੀ ਵਡਿਆਈ ਨੂੰ ਪ੍ਰਾਪਤ ਕਰਨਾ ਚਾਹੁੰਦਾ ਡੱਲਾ। ਇਸੇ ਕਰਕੇ ਵਾਰ ਵਾਰ ਇਸੇ ਤਰ੍ਹਾਂ ਦੀਆਂ ਗੱਲਾਂ ਡੱਲਾ ਕਰੀ ਜਾਂਦਾ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਡੱਲੇ ਚੌਧਰੀ ਦੀ ਵਾਰਤਾ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ।
ਹਾਲ ਸੁਣ ਅਨੰਦਪੁਰ ਜੰਗ ਵਾਲੇ, ਨਾਲੇ ਹੋਏ ਬਹੁਤ ਨੁਕਸਾਨ ਪਾਰੇ, ਸਾਹਿਬਜ਼ਾਦਿਆਂ ਦਾ ਸ਼ਹੀਦ ਹੋਣਾ, ਸਿੰਘ ਜੂਝ ਗਏ ਵਿੱਚ ਮੈਦਾਨ ਸਾਰੇ। ਡੱਲੇ ਸਣੇ ਸੁਣਿਆ ਜਿਨ ਹਾਲ ਸਾਰਾ, ਰੋਏ ਰੋਏ ਕੇ ਹੰਝੂ ਵਗਾਣ ਸਾਰੇ। ਮੈਨੂੰ ਕਿਉਂ ਨਾ ਗੁਰੂ ਜੀ ਖਬਰ ਕੀਤੀ, ਮੈਂ ਆਵਦਾ ਲੈ ਜਵਾਨ ਸਾਰੇ। ਬਾਰ ਬਾਰ ਡੱਲਾ ਇਹੋ ਜ਼ਹਿਰ ਕਰੇ, ਅਸੀਂ ਕਰਦੇ ਆ ਕਮਸਾਨ ਪਾਰੇ। ਪੈਂਦਾ ਜ਼ੋਰ ਨਾ ਇਤਨਾ ਵੈਰੀਆਂ ਦਾ, ਨਸ਼ਟ ਹੋਣ ਨਾ ਦੇਵ ਦੇ ਸ਼ਾਨ ਪਾਰੇ। ਲੈ ਕੇ ਜੰਗ ਦਾ ਸਿਰ ਤੇ ਬੋਝ ਸਾਰਾ, ਰੋਲ ਮਾਰ ਦਿੰਦੇ ਵੱਡੇ ਖਾਨ ਪਾਰੇ। ਸਾਹਿਬਜ਼ਾਦੇ ਨਾ ਹੋਣ ਸ਼ਹੀਦ ਦਿੰਦੇ, ਅਸੀਂ ਸਭ ਕੇ ਹਾਂ ਬਲਵਾਨ ਪਾਰੇ। ਪਰ ਗਿਆ ਵੇਲਾ ਹੱਥ ਆਵਦਾ ਨੀ, ਨਾ ਚਿੱਤ ਦੇ ਵਿੱਚ ਸਮਾਨ ਪਾਰੇ। ਔਖਾ ਹੋਏ ਇਮਤਿਹਾਨ ਕਰਤਾਰ ਸਿੰਘਾ, ਨਾ ਡੱਲਿਆ ਕਰ ਗੁਮਾਨ ਪਾਰੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਡੱਲੇ ਨੇ ਆਖਿਆ ਕਿ ਬੜੇ ਬਹਾਦਰ ਹਾਂ ਸਾਬੋ ਕੀ ਤਲਵੰਡੀ ਦੇ, ਜੇਕਰ ਸੱਚੇ ਪਾਤਸ਼ਾਹ ਜੀ ਤੁਸੀਂ ਸਾਨੂੰ ਬੁਲਾਉਂਦੇ, ਅਸੀਂ ਕਦੇ ਸਾਹਿਬਜ਼ਾਦਿਆਂ ਨੂੰ ਵੀ ਸ਼ਹੀਦ ਨਾ ਹੋਣ ਦਿੰਦੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਜਿਹੜਾ ਸਤਿਗੁਰਾਂ ਦਾ ਇਮਤਿਹਾਨ ਹੈ ਉਹ ਬਹੁਤ ਵੱਡਾ ਹੁੰਦਾ ਹੈ, ਡੱਲਿਆ ਗੁਮਾਨ ਨਾ ਕਰ, ਭਾਵ ਕੇ ਅੱਗੇ ਐਸਾ ਹੀ ਹੋਣ ਵਾਲਾ ਹੈ ਇਮਤਿਹਾਨ ਡੱਲੇ ਦਾ। ਇਸ ਕਰਕੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਲਿਖਿਆ,
ਸਵਾ ਹਜ਼ਾਰੋਂ ਸੁਪਟਣ ਕੇਰੀ, ਬੈਠੇ ਸਨਦ ਬਦ ਤਿਸ ਬੇਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਹਜ਼ਾਰਾਂ ਸ਼ਸਤਰਧਾਰੀ ਯੋਧਿਆਂ ਦੀ ਸਭਾ ਜੁੜੀ ਹੋਈ ਸੀ, ਸਾਰੇ ਦੇ ਸਾਰੇ ਹਥਿਆਰਧਾਰੀ ਬੈਠੇ ਸਨ, ਇੱਕ ਪਾਸੇ ਸਤਿਗੁਰਾਂ ਦੇ ਯੋਧੇ ਸਨ ਤੇ ਦੂਜੇ ਪਾਸੇ। ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਡੱਲਾ ਵੀ 494 ਜਵਾਨਾਂ ਦੇ ਨਾਲ ਪਹੁੰਚੇ।
ਲਵਪੁਰ ਕੇ ਕਾਰੀਗਰ ਆਏ, ਬਹੁ ਮੋਲੀ ਬਰ ਤੁਪਕ ਲਿਆਏ।
ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਲਾਹੌਰ ਤੋਂ ਕੁਝ ਕਾਰੀਗਰ ਚੱਲ ਕੇ ਪਹੁੰਚ ਗਏ ਨੇ, ਜਿਨ੍ਹਾਂ ਨੇ ਬਹੁਤ ਵੱਡ ਮੁੱਲੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਬੰਦੂਕ ਅਰਪਣ ਕੀਤੀ।
ਆਣ ਹਜ਼ੂਰ ਪ੍ਰਭੂ ਕੇ ਤਰੀ, ਕਰ ਪੰਕਜ ਮੈਂ ਗਹਿਬੇ ਕਰੀ।
ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੰਦੂਕ ਨੂੰ ਅਰਪਣ ਕੀਤਾ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲ ਦੇ ਵਿੱਚ ਉਸ ਬੰਦੂਕ ਨੂੰ ਫੜ ਲਿਆ।
ਅੰਤਰ ਬਹਿਰ ਹੇਰ ਬੇਦਨਾਨ, ਦਸਤ ਰਵਾਂ ਕਰ ਤਾਕ ਨਿਸ਼ਾਨਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਦਰੋਂ ਬਾਹਰੋਂ ਬਹੁਤ ਗੌਹ ਦੇ ਨਾਲ ਉਸ ਬੰਦੂਕ ਨੂੰ ਦੇਖਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੱਕ ਕੇ ਕਿਸੇ ਜਗ੍ਹਾ ਦੇ ਉੱਤੇ ਨਿਸ਼ਾਨਾ ਲਾ ਕੇ ਉਸ ਬੰਦੂਕ ਨੂੰ ਪਰਖਣਾ ਚਾਹੁੰਦੇ।
ਸਭਾ ਵਿਖੇ ਡੱਲੇ ਕੋ ਪਰਖਣ,
ਸਭਨ ਸੁਣਾਏ ਕਹਿਓ ਰਿਪ ਤਰਖਣ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡੱਲੇ ਨੂੰ ਪਰਖਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾ ਕੇ ਇੱਕ ਬਚਨ ਕੀਤਾ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਹੀ ਵੈਰੀਆਂ ਨੂੰ ਦਬਾਉਣ ਵਾਲੇ ਨੇ। ਕਹਿੰਦੇ ਨੇ ਪੋ ਡੱਲਾ ਦੀਜ ਨਰ ਦੋਏ ਹਤੈ ਤੁਫੰਗ ਪਰਖ ਪੁਨ ਹੋਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਡੱਲਿਆ ਦੇਖ ਵਧੀਆ ਕਿਸੇ ਨੇ ਬੰਦੂਕ ਅਰਪਣ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਡੱਲਿਆ ਆਪਣੇ ਦੋ ਆਦਮੀ ਸਾਨੂੰ ਦੇ ਤਾਂ ਕਿ ਉਹਨਾਂ ਦੋਵਾਂ ਆਦਮੀਆਂ ਦੇ ਉੱਤੇ ਨਿਸ਼ਾਨਾ ਲਾ ਕੇ ਮੈਂ ਇਸ ਬੰਦੂਕ ਦੀ ਪਰਖ ਕਰ ਸਕਾਂ। ਧਿਆਨ ਦੇਣ ਦੀ ਲੋੜ ਹੈ ਕਿ ਦੋ ਨਾਲੀ ਬੰਦੂਕ ਸੀ ਜਿਹਦੀਆਂ ਦੋ ਨਾਲੀਆਂ ਸਨ, ਦੋ ਫੈਰ ਕਰਨੇ ਸੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋ ਆਦਮੀਆਂ ਦੇ ਵਾਸਤੇ ਆਖਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਬੰਦੂਕ ਦੇ ਨਿਸ਼ਾਨੇ ਦੀ ਪਰਖ ਕਰਨੀ ਹੈ, ਡੱਲਿਆ ਆਪਣੇ ਦੋ ਆਦਮੀ ਅੱਗੇ ਕਰ।
ਕਿਤਕ ਤੋੜ ਕਰ ਕਾਵਣ ਕਾਲ ਮਰੇ ਕਿ ਨਹੀਂ ਸੁਪਟ ਤਤ ਕਾਲ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੋੜਾ ਲਾ ਕੇ ਅਸੀਂ ਬੰਦੂਕ ਨੂੰ ਚਲਾਉਣਾ ਹੈ, ਦੇਖਦੇ ਹਾਂ ਕਿ ਕਿੰਨਾ ਕੁ ਵੱਡਾ ਜ਼ਖਮ ਲਾਉਂਦੀ ਹੈ, ਇਸ ਤੋਂ ਇਲਾਵਾ ਕਿੰਨੀ ਕੁ ਛੇਤੀ ਇਸ ਗੋਲੀ ਨੂੰ ਲੱਗਣ ਦੇ ਨਾਲ ਮਨੁੱਖ ਮਰ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਪੂਰੀ ਪਰਖ ਕਰਨੀ ਚਾਹੁੰਦੇ ਹਾਂ।
ਸੁਣ ਗੁਰ ਬਾਕ ਸਕਲ ਬਿਸਮਾਏ ਇਹ ਕਿਆ ਕਹਿਓ ਨਰਨ ਕੋ ਕਾਏ।
ਤੇ ਜਦੋਂ ਸਤਿਗੁਰਾਂ ਦਾ ਬਚਨ ਸਾਰਿਆਂ ਨੇ ਸੁਣਿਆ ਕਿ ਸਤਿਗੁਰੂ ਜੀ ਕਹਿੰਦੇ ਨੇ ਦੋ ਆਦਮੀ ਅੱਗੇ ਖੜੇ ਕਰਦੇ ਡੱਲਿਆ ਅਸੀਂ ਬੰਦੂਕ ਦਾ ਨਿਸ਼ਾਨਾ ਲਾਵਾਂਗੇ, ਦੇਖਾਂਗੇ ਕਿੰਨਾ ਕੁ ਮਾਰ ਕਰਦੀ ਹੈ ਬੰਦੂਕ, ਕਿੰਨੀ ਦੂਰੀ ਤੋਂ ਮਾਰ ਦਿੰਦੀ ਹੈ, ਕਿੰਨਾ ਵੱਡਾ ਜ਼ਖਮ ਲਾਉਂਦੀ ਹੈ ਤੇ ਕਿੰਨੀ ਕੁ ਛੇਤੀ ਮਰ ਜਾਂਦਾ ਆਦਮੀ ਦੇਖਣਾ ਚਾਹੁੰਦੇ ਆ, ਪੂਰੀ ਪਰਖ ਕਰਨੀ ਚਾਹੁੰਦੇ ਆ। ਕਵੀ ਜੀ ਲਿਖਦੇ ਨੇ ਸੁਣ ਕੇ ਸਤਿਗੁਰਾਂ ਦੇ ਬਚਨ ਨੂੰ ਸਾਰੇ ਬਹੁਤ ਹੈਰਾਨ ਹੋ ਗਏ ਨੇ, ਬੜੇ ਪਰੇਸ਼ਾਨ ਹੋ ਗਏ ਨੇ। ਇਹ ਕਾ ਕਹਿਓ ਨਰਨ ਕੋ ਕਾਏ, ਸਾਰੇ ਸੋਚਣ ਲੱਗੇ ਇਹ ਸਤਿਗੁਰਾਂ ਨੇ ਕਿਸ ਤਰ੍ਹਾਂ ਦਾ ਬਚਨ ਕਹਿ ਦਿੱਤਾ, ਭਾਵ ਕਿ ਇੱਕ ਬੰਦੂਕ ਦੇ ਵਾਸਤੇ ਇਹ ਮਨੁੱਖਾਂ ਨੂੰ ਮਾਰਨਗੇ, ਭਾਵ ਕੇ ਬੰਦੂਕ ਦੀ ਪਰਖ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਹੋਰ ਨਿਸ਼ਾਨੇ ਨੂੰ ਫੁੰਡ ਕੇ ਕੀਤੀ ਜਾ ਸਕਦੀ ਹੈ, ਪਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਦੀ ਗੱਲ ਕੀਤੀ ਹੈ ਕਿ ਆਪਣੀ ਬੰਦੂਕ ਦੀ ਪਰਖ ਕਰਨ ਦੇ ਵਾਸਤੇ ਇਹ ਮਨੁੱਖਾਂ ਨੂੰ ਮਾਰਨਗੇ।
ਜੇ ਡੱਲੇ ਸੰਗ ਪ੍ਰਾਤ ਬਟੋਰੇ ਚੱਲਿਓ ਚਹਿਤ ਨਿਜ ਧਾਮਨ ਓਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡੱਲੇ ਨੇ ਜਿਹੜੇ ਆਪਣੇ ਭਰਾ ਬਰਾਦਰੀ ਦੇ ਇਕੱਠੇ ਕੀਤੇ ਹੋਏ ਸਨ ਉਹਨਾਂ ਸਾਰਿਆਂ ਦਾ ਧੀਰ ਹੀ ਟੁੱਟ ਗਿਆ ਤੇ ਉਹਨਾਂ ਨੇ ਘਰਾਂ ਦੇ ਵੱਲ ਜਾਣ ਦੀ ਚਾਹ ਕੀਤੀ।
ਭਏ ਪੀਰ ਧੀਰਜ ਤਜ ਬੀਰਾ ਬੈਠਿਓ ਜਾਏ ਨਹੀਂ ਗੁਰ ਤੀਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡੱਲਾ ਜਿਨ੍ਹਾਂ ਆਪਣੇ ਸਾਥੀਆਂ ਨੂੰ ਵੱਡੇ ਬਹਾਦਰ ਕਹਿ ਰਿਹਾ ਸੀ, ਜਿਨ੍ਹਾਂ ਦੀ ਮਦਦ ਕਹਿੰਦਾ ਸੀ ਕਿ ਮੈਂ ਤੁਹਾਨੂੰ ਦੇਣੀ ਸੀ, ਸੱਚੇ ਪਾਤਸ਼ਾਹ ਜੀ ਤੁਸੀਂ ਯਾਦ ਨਹੀਂ ਕੀਤਾ। ਉਹੀ ਕਵੀ ਜੀ ਲਿਖਦੇ ਨੇ ਕਿ ਜਿਹੜੇ ਵੱਡੇ ਧੀਰਜ ਵਾਲੇ ਸੂਰਮੇ ਸੀ ਅਧੀਰਜ ਹੋ ਗਏ ਨੇ, ਕਾਇਰ ਹੋ ਗਏ ਨੇ ਤੇ ਉਥੇ ਉਹਨਾਂ ਤੋਂ ਬੈਠਿਆ ਵੀ ਨਹੀਂ ਜਾਂਦਾ ਸਤਿਗੁਰਾਂ ਦੇ ਲਾਗੇ।
ਸੁਣਤ ਹੋਤੇ ਜਿਮ ਗੁਰ ਕੀ ਚਾਲਾ ਦਿਨ ਪ੍ਰਤੀ ਸੁਖਾ ਛਕ ਬਿਸਾਲਾ।
ਜਿਹੜੇ ਮੂਰਖ ਆਦਮੀ ਸਨ ਉਹਨਾਂ ਨੇ ਆਪਣੇ ਮਨਾਂ ਦੇ ਵਿੱਚ ਵਿਚਾਰ ਕੀਤੀ ਹੈ ਕਿ ਸੁਣਿਆ ਸੀ ਸਤਿਗੁਰੂ ਦੀ ਚਾਲ ਨੂੰ, ਸੁਣਿਆ ਸੀ ਕਿ ਦਿਨ ਪ੍ਰਤੀ ਦਿਨ ਸਤਿਗੁਰੂ ਜੀ ਤੇ ਬਹੁਤ ਜ਼ਿਆਦਾ ਸੁੱਖਾ ਛਕਦੇ ਨੇ।
ਮਨ ਪਾਵਤ ਬੋਲੇ ਮੁਖ ਆਈ ਇਹ ਸਿਰ ਕਹਿ ਬੇਮੁਖ ਬਣਾਈ।
ਜਿਹੜੇ ਬੇਮੁਖ ਨੇ ਉਹ ਐਸੀਆਂ ਗੱਲਾਂ ਵਿਚਾਰਦੇ ਨੇ, ਸੁਣਿਆ ਸੀ ਲੋਕਾਂ ਤੋਂ ਕਿ ਗੁਰੂ ਤੇ ਬੜਾ ਸੁੱਖਾ ਛਕਦਾ ਤੇ ਜਦੋਂ ਨਸ਼ਾ ਹੋ ਜਾਂਦਾ ਅਮਲ ਹੋ ਜਾਂਦਾ ਫਿਰ ਮਨ ਪਾਉਂਦੀਆਂ ਗੱਲਾਂ ਕਰਦਾ। ਕਹਿੰਦੇ ਨੇ ਐਸੀਆਂ ਗੱਲਾਂ ਸੁਣਿਆ ਸੀ ਕਿ ਮਨ ਆਈਆਂ ਗੱਲਾਂ ਗੁਰੂ ਕਰਦਾ, ਅੱਜ ਤੇ ਪ੍ਰਗਟ ਰੂਪ ਦੇ ਵਿੱਚ ਦੇਖ ਲਿਆ ਕਿ ਜੋ ਮਨ ਦੇ ਵਿੱਚ ਆਇਆ ਉਹ ਕਹਿ ਦਿੱਤਾ। ਭਲਾ ਕੋਈ ਸਿਆਣਾ ਆਦਮੀ ਮਨੁੱਖਾਂ ਨੂੰ ਮਾਰ ਕੇ ਪਰਖ ਕਿਉਂ ਕਰੇਗਾ ਬੰਦੂਕ ਦੇ, ਪਰ ਕਹਿੰਦੇ ਨੇ ਸਤਿਗੁਰਾਂ ਦੇ ਸਿਰ ਨੂੰ ਤੇ ਸਿਰ ਰਹਿ ਪਾਵ ਕੇ ਸ਼ਰਾ ਹੋਇਆ, ਇਹਨਾਂ ਦੇ ਦਿਮਾਗ ਨੂੰ ਤੇ ਜਿਹੜਾ ਖੁਸ਼ਕ ਸੁੱਖਾ ਹੈ ਉਹ ਚੜਿਆ ਹੋਇਆ। ਇਸ ਤਰ੍ਹਾਂ ਦੀਆਂ ਗੱਲਾਂ ਬੇਮੁਖ ਕਰਦੇ ਨੇ ਕਿ ਸੁਣਿਆ ਸੀ ਕਿ ਗੁਰੂ ਨੂੰ ਸਿਰ ਰਹਿ, ਉਹ ਪਾਗਲਪਣ ਵਾਲੀਆਂ ਗੱਲਾਂ ਕਰਦਾ। ਅੱਜ ਤੇ ਪ੍ਰਗਟ ਹੋ ਰਿਹਾ ਕਿ ਸਾਰਿਆਂ ਦੇ ਦੇਖਦਿਆਂ ਇਹ ਕਿਸ ਤਰ੍ਹਾਂ ਦੀ ਗੁਰੂ ਨੇ ਗੱਲ ਕੀਤੀ ਹੈ। ਬੰਦੂਕ ਦਾ ਨਿਸ਼ਾਨਾ ਪਰਖਣਾ, ਬੰਦੂਕ ਦੇ ਨਿਸ਼ਾਨੇ ਨੂੰ ਪਰਖਣ ਦੇ ਵਾਸਤੇ ਮਨੁੱਖਾਂ ਦੀ ਮੌਤ ਤੇ ਨਹੀਂ ਕੀਤੀ ਜਾ ਸਕਦੀ, ਇਹ ਕਿਸ ਤਰ੍ਹਾਂ ਦੀ ਗੱਲ ਕੀਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਵਿਚਾਰ ਰਹੇ ਨੇ ਤੇ ਡਰ ਵੀ ਬੜਾ ਰਹੇ ਨੇ।
ਤੁਪਕ ਪਰਖ ਬੇ ਨਰ ਹੱਥ ਚਹਿ
ਫਿਰ ਟਿਗ ਰਹਿ।
ਸਾਰੇ ਸੋਚਦੇ ਨੇ ਕਿ ਬੰਦੂਕ ਦੀ ਪਰਖ ਕਰਨੀ ਹੈ, ਪਰ ਮਨੁੱਖ ਕਿਸੇ ਨੂੰ ਮਾਰਨਾ ਚਾਹੁੰਦੇ ਨੇ, ਦੋ ਮਨੁੱਖਾਂ ਦੀ ਜਾਨ ਲੈਣਾ ਚਾਹੁੰਦੇ ਨੇ। ਕਹੋ ਕੌਣ ਇਮ ਇਨ ਟਿਗ ਰਹਿ। ਦੱਸੋ ਕਿ ਐਸੀ ਕਰਨੀ ਨੂੰ ਦੇਖ ਕੇ ਕਿਹੜਾ ਐਸਾ ਹੋਵੇਗਾ ਜਿਹੜਾ ਕਿ ਗੁਰੂ ਦੇ ਲਾਗੇ ਠਹਿਰੇਗਾ।
ਤਬ ਡਲੇ ਕੀ ਆਂਖ ਬਚਾਏ, ਆਦੇ ਰਾਹਕ ਗਏ ਸਿਧਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਡੱਲੇ ਤੋਂ ਤੇ ਸਤਿਗੁਰਾਂ ਤੋਂ ਅੱਖ ਬਚਾ ਕੇ ਜਿਹੜੇ ਅੱਧੇ ਜੱਟ ਸਨ ਜਿਹੜੇ ਕਿ ਆਏ ਹੋਏ ਸਨ ਚੌਧਰੀ ਡੱਲੇ ਦੇ ਨਾਲ, ਉਹ ਤੇ ਖਿਸਕ ਗਏ। ਪਾਪ ਕੇ 400 ਆਏ ਸਨ, 200 ਰਹਿ ਗਏ, 200 ਤੇ ਦੌੜ ਗਏ।
ਨਹੀਂ ਕਹਿਦੇ ਅਗਰ ਤੂੰ ਆਏ, ਖਰੋ ਹੋਏ ਗੁਲਕਾਂ ਤਨ ਖਾਏ।
ਸਾਰੇ ਸੋਚ ਰਹੇ ਨੇ ਕਿ ਸਤਿਗੁਰਾਂ ਨੇ ਡੱਲੇ ਨੂੰ ਹੁਕਮ ਕੀਤਾ ਹੈ, ਆਪਣੇ ਦੋ ਆਦਮੀ ਹਾਜ਼ਰ ਕਰ। ਹਰ ਕੋਈ ਸੋਚਦਾ ਹੈ ਕਿ ਕਿਤੇ ਡੱਲਾ ਸਾਨੂੰ ਨਾ ਕਹਿ ਦੇਵੇ ਕਿ ਤੁਸੀਂ ਅੱਗੇ ਹੋ ਕੇ ਤੇ ਗੋਲੀਆਂ ਨੂੰ ਆਪਣੇ ਸਰੀਰ ਦੇ ਉੱਤੇ ਖਾਓ।
ਆਸ ਪੈ ਤਰ ਤਰ ਘਰੋਂ ਸਿਧਾਰੇ, ਅਰਧ ਰਹੇ ਸੋ ਪੀਰ ਡਰ ਤਾਰੇ।
ਐਸੀ ਸੋਚ ਸੋਚ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘਰਾਂ ਨੂੰ ਦੌੜ ਗਏ ਨੇ, ਅੱਧੇ ਬਾਕੀ ਰਹਿ ਗਏ ਨੇ। ਜਿਹੜੇ ਬਾਕੀ ਰਹਿ ਗਏ ਨੇ ਉਹਨਾਂ ਦਾ ਵੀ ਡਰ ਦੇ ਨਾਲ ਦਿਲ ਬਹੁਤ ਤੇਜ਼ ਰਫਤਾਰ ਦੇ ਨਾਲ ਧੜਕਦਾ।
ਸੁਣ ਡੱਲਾ ਬਿਸਮਿਓ ਤਰ ਮਾਨ, ਬੈਠਿਓ ਨੀਵ ਗਰੀਬ ਮੁਖ ਆਉਣ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡੱਲਾ ਵੀ ਬਹੁਤ ਹੈਰਾਨ ਹੋਇਆ, ਚੁੱਪ ਨੂੰ ਧਾਰਨ ਕੀਤਾ। ਡੱਲੇ ਨੇ ਕੋਈ ਵੀ ਗੱਲ ਨਾ ਆਖੀ ਤਾਂ ਉਹਨੂੰ ਨੀਵਾਂ ਕਰਕੇ ਧਰਤੀ ਵੱਲ ਦੇਖ ਰਿਹਾ ਡੱਲਾ।
ਕਹਿ ਦੋ ਕਹਿਤ ਹੋਤੇ ਬਹੁ ਬਾਤੀ, ਕਹਿ ਤੂਸ਼ਣ ਪਾਨਿਜ ਮਤ ਹਾਥੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿੱਥੇ ਬਹੁਤੀਆਂ ਵਡਿਆਈ ਦੀਆਂ ਗੱਲਾਂ ਥੋੜੀ ਦੇਰ ਹੀ ਪਹਿਲਾਂ ਡੱਲਾ ਕਰ ਰਿਹਾ ਸੀ, ਇਸ ਵੇਲੇ ਚੁੱਪ ਨੂੰ ਧਾਰਨ ਕੀਤਾ ਹੈ, ਭਾਵ ਕਿ ਮੱਤ ਮਾਰੀ ਗਈ ਹੈ। ਹੁਣ ਸਤਿਗੁਰਾਂ ਦੇ ਸਾਹਮਣੇ ਕੋਈ ਗੱਲ ਵੀ ਆਉੜਦੀ ਨਹੀਂ।
ਸ੍ਰੀ ਪ੍ਰਭ ਤੁਪਕ ਹਾਥ ਧਰ ਕਹੇ, ਕਬੂ ਭਲੀ ਤਾਂ ਖੇਲਤ ਲਹੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਬੰਦੂਕ ਨੂੰ ਹੱਥ ਦੇ ਵਿੱਚ ਫੜਿਆ ਹੋਇਆ। ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਲੀਤੇ ਨੂੰ ਦੇਖਦੇ ਨੇ, ਕਦੇ ਤਖਾਉਂਦੇ ਨੇ, ਕਦੇ ਬੁਝਾ ਦਿੰਦੇ ਨੇ।
ਗਜ ਨਿਕਾਲ ਡਾਲਤ ਵਿੱਚ ਕਬੈ, ਕੋਠੀ ਕਿਤਕ ਬਣੀ ਲਖ ਤਬੈ।
ਭਾਵ ਕੇ ਗਜ ਕੱਢ ਕੇ ਕਦੇ ਤੇ ਗੋਲੀ ਪਾ ਦਿੰਦੇ ਨੇ ਤੇ ਕਦੇ ਫੇਰ ਕੱਢ ਦਿੰਦੇ ਨੇ।
ਕੋਠੀ ਕਿਤਕ ਬਣੀ ਲਖ ਤਬੈ।
ਪਿਛਲੇ ਸਮੇਂ ਦੀਆਂ ਬੰਦੂਕਾਂ ਦੇ ਵਿੱਚ ਉਹ ਥਾਂ ਜਿੱਥੇ ਕਿ ਬਰੂਦ ਭਰਦੇ ਸਨ ਉਹਨੂੰ ਕੋਠੀ ਆਖਿਆ ਜਾਂਦਾ ਸੀ। ਕਵੀ ਜੀ ਲਿਖਦੇ ਨੇ ਕਿ ਗਜ ਦੇ ਨਾਲ ਕਦੇ ਕੋਠੀ ਨੂੰ ਪੜਚੋਲਦੇ ਨੇ।
ਇਮ ਦੇਖਤ ਹੀ ਕੇਤਕ ਸਮੇ, ਟਿਗ ਬੈਠੇ ਸਭ ਕੇ ਮੁਖ ਨਵੇਂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਥੋੜੀ ਦੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਬੰਦੂਕ ਦੇ ਵੱਲ ਦੇਖਦੇ ਰਹੇ, ਉਹਦੇ ਨਾਲ ਪਰਚੇ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕੋ ਹੀ ਪਹਿਲਾਂ ਬਚਨ ਕੀਤਾ ਸੀ, ਡੱਲਿਆ ਦੋ ਆਦਮੀ ਖੜੇ ਕਰ, ਅਸੀਂ ਬੰਦੂਕ ਦੀ ਪਰਖ ਕਰਨੀ ਹੈ। ਡੱਲਾ ਵੀ ਚੁੱਪ ਰਿਹਾ, ਨਾਲ ਦੇ ਅੱਧੇ ਸਾਥੀ ਵੀ ਦੌੜ ਗਏ। ਸਤਿਗੁਰਾਂ ਨੇ ਫੇਰ ਕੋਈ ਬਚਨ ਨਾ ਕੀਤਾ, ਬੰਦੂਕ ਨੂੰ ਦੇਖਦੇ ਰਹੇ, ਪਰਚੇ ਰਹੇ ਨੇ ਬੰਦੂਕ ਦੇ ਨਾਲ। ਟਿਗ ਬੈਠੇ ਸਭ ਕੇ ਮੁਖ ਨਿਵੇਂ, ਤੇ ਸਾਰੇ ਦੇ ਸਾਰੇ ਜਿੰਨੇ ਵੀ ਬੈਠੇ ਹੋਏ ਨੇ ਡੱਲੇ ਦੇ ਸਮੇਤ, ਉਹਨਾਂ ਸਾਰਿਆਂ ਨੇ ਆਪਣੀਆਂ ਧੌਣਾਂ ਨੂੰ ਚੁਕਾਇਆ ਹੋਇਆ ਤੇ ਕੋਈ ਵੀ ਬੋਲਿਆ ਨਹੀਂ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਬੰਦੂਕ ਦੀ ਪਰਖ ਕਰਨਗੇ, ਕਿਸ ਤਰੀਕੇ ਦੇ ਨਾਲ ਇਹ ਵਾਰਤਾ ਵਾਪਰੇਗੀ, ਜਿਸ ਤਰ੍ਹਾਂ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਵਾਰਤਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ,
हे संता कै सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गुरिंड कहो मेरी है परनाम।